माई मुंडो तह गुरु की जाते परम न जाई, आप डूबे चह वेद में चेले दिए बहाई। पूरा सतगुरु ना मिला सुनी अधूरी सीख, स्वाग जति का पहिर के कर कर मांगे पीख। कन फूका गुरु हंद का बेहद का गुरु और, बेहद का गुरु जब मिले तब लहे ठिकाना ठोर। बंदे का बंदा मिले छूटे कौन उपाय, कर सेवा निर्बंध की पल में लेत छुराए। जाका गुरु ग्रही है चेला ग्रही होए, कीच कीच को धोते ताग न छूटे कोए। फरीदा सोई सर्व ढूंढ ले जिथो लंबी वत, चप्पड़ ढूंढे क्या होए चिक्कर डुबे हाथ। फरीदा सिर पले अब दाढ़ी पली मुच्छा भी पलिया, रे मन गईले बावले माने क्या रलिया। ज्ञान विहुना गावे गीत भूखे मुल्ला तरे मसीत, मुक्तू होय के कन पड़ाए फकर करे और जात गवाए। गुर पीर सदाए मंगण जाई ताके मूल न लगिए पाई, काल खाई किछ हथों देई नानक राह पछाणे सही। गुरु जिना का अंधला सिख भी अंधे कर्म करेन, ओई पाने चलना अपने नित झूठो झूठ बोलेन। कूड़ कुसत कमाव दे पर निंदा सदा करेन, ओई आप डूबे पर निंदका सगले कुल डूबेन। नानक जी तो ही लाए तित लगे ओई बपुड़े क्या करेन। सो क्यों अंधा आखिए जी हुक्मे अंधा होई, नानक हुक्म न बुझई अंधा कहिए सोई। काया अंदर गढ़ कोट है सब में दिसंतर देसा, आपे ताड़ी लाइन सब में परवेसा। आपे शिष्ट साजियन आप गुपत रखेसा, गुर सेवा ते जानिया सच प्रगटिए सा। सब कुछ सचो सच है गुर सो जी पाई।
सतगुरु नमः, श्री गुरुदेव नमः, दास तुम हाथ जोड़ पे संगत चरना चुमत हटे कभी हुए, अपने गुनाह की माफी लई अरदास बेनती करता है। संगत की समर्था है बख्शन की, बख्शन की कृपालता करो। संगत बख्शे गुरु साहब भी बख्श देंगे। आज दे इस रूहानी सत्संग गुरु साहबान ने जो शब्द बख्शिश किया है वो है अंधला गुरु। इस जगत दे विच इस जीवात्मा के उधार लई, इस जगत दे विच किस सहारे की लोड़ है, किस तरीके दे नाल ए जीवात्मा जो है ਇਸ ਜਗਤ ਦੇ ਵਿੱਚੋਂ ਨਿਕਲ ਕਰਕੇ ਆਪਣੇ ਆਪ ਨੂੰ ਇਸ ਜਨਮ ਮਰਨ ਦੇ ਦੁੱਖ ਚੋਂ ਕੱਢ ਸਕਦੀ ਹੈ, ਉਸ ਦੇ ਲਈ ਇੱਕ ਵੱਡੇ ਸਹਾਰੇ ਦੀ ਲੋੜ ਹੈ, ਇੱਕ ਮਾਰਗਦਰਸ਼ਕ ਦੀ ਲੋੜ ਹੈ। ਇਹ ਜੀਵਾਤਮਾ ਜੋ ਹੈ ਇਹ ਅੰਧੀ ਔਰ ਬਹਿਰੀ ਹੈ, ਇਸ ਨੂੰ ਸੋਝੀ ਨਹੀਂ ਹੈ, ਅਣਗਿਣਤ ਜਨਮਾਂ ਤੋਂ ਇਹ ਆਪਣੇ ਘਰ ਤੋਂ ਭੁੱਲੀ ਬੈਠੀ ਹੈ, ਆਪਣੇ ਘਰ ਤੋਂ ਉਹ ਘਰ ਜਿੱਥੇ ਜਾ ਕਰਕੇ ਇਸ ਨੇ ਸਦਾ ਲਈ ਉਹ ਸੁੱਖ ਪ੍ਰਾਪਤ ਕਰਨਾ ਹੈ ਜਿਸ ਨੂੰ ਪ੍ਰਾਪਤ ਕਰਨ ਵਾਸਤੇ ਇਸ ਨੂੰ ਮਨੁੱਖਾ ਜਨਮ ਦਿੱਤਾ ਗਿਆ ਹੈ। ਇਹ ਮਨੁੱਖਾ ਜਨਮ ਬਹੁਤ ਕੀਮਤੀ ਹੈ, 84 ਲੱਖ ਜਾਮਿਆਂ ਦੇ ਵਿੱਚ ਸਭ ਤੋਂ ਕੀਮਤੀ ਜਾਮਾ ਇਹ ਮਨੁੱਖਾ ਜਨਮ ਹੈ। ਇਸ ਜਨਮ ਦੇ ਵਿੱਚ ਹੀ ਇਸ ਚੋਲੇ ਨੂੰ ਪ੍ਰਾਪਤ ਕਰਕੇ ਹੀ ਇਹ ਜੀਵਾਤਮਾ ਜੋ ਹੈ ਵਾਪਸ ਆਪਣੇ ਘਰ ਨੂੰ ਜਾ ਸਕਦੀ ਹੈ, ਹੋਰ ਕਿਸੇ ਵੀ ਜਾਮੇ ਦੇ ਵਿੱਚ ਇਸ ਨੂੰ ਆਪਣੇ ਘਰ ਦੀ ਸੋਝੀ ਨਹੀਂ ਹੈ। ਇਹ ਚਾਹ ਕਰਕੇ ਵੀ ਆਪਣੇ ਘਰ ਨਹੀਂ ਜਾ ਸਕਦੀ, ਇਸ ਨੂੰ ਸਿੱਧੇ ਰਸਤੇ ਤੇ ਲਾਉਣ ਵਾਸਤੇ, ਇਸ ਨੂੰ ਜਗਾਉਣ ਵਾਸਤੇ, ਇਸ ਨੂੰ ਚੇਤਾਉਣ ਵਾਸਤੇ, ਇਸ ਨੂੰ ਰਸਤਾ ਦੱਸਣ ਵਾਸਤੇ ਇੱਕ ਮਾਰਗਦਰਸ਼ਕ ਦੀ ਲੋੜ ਹੈ। ਇਸ ਜਗਤ ਦੇ ਵਿੱਚ ਜਿਤਨੇ ਵੀ ਮਾਰਗਦਰਸ਼ਕ ਸਾਨੂੰ ਨਜ਼ਰ ਆਉਂਦੇ ਨੇ ਇਹ ਸਾਰੇ ਦੇ ਸਾਰੇ ਅੰਧੇ ਨੇ, ਬਹਿਰੇ ਨੇ, ਇਹਨਾਂ ਨੂੰ ਉਹ ਪਰਮਾਤਮਾ ਦਾ ਪਤਾ ਨਹੀਂ ਹੈ, ਉਸ ਦੀ ਆਵਾਜ਼ ਇਹਨਾਂ ਨੂੰ ਸੁਣਾਈ ਨਹੀਂ ਦਿੰਦੀ, ਇਹਨਾਂ ਦੀ ਆਤਮਾ ਅੰਧੀ ਔਰ ਬਹਿਰੀ ਹੈ। ਜਿਹੜਾ ਆਪ ਅੰਧਾ ਹੈ ਉਸ ਆਵਾਜ਼ ਨੂੰ ਨਹੀਂ ਸੁਣਦਾ, ਉਹ ਕਿਸ ਤਰੀਕੇ ਦੇ ਨਾਲ ਇਹ ਅੰਧੀ ਔਰ ਬਹਿਰੀ ਜੀਵਾਤਮਾ ਨੂੰ ਰਸਤਾ ਦੱਸ ਸਕਦਾ ਹੈ, ਉਹ ਆਵਾਜ਼ ਸੁਣਾ ਸਕਦਾ ਹੈ, ਇਸ ਰਸਤੇ ਤੇ ਚੱਲਣ ਵਾਸਤੇ ਪੂਰਨ ਸਤਿਗੁਰੂ ਦੀ ਲੋੜ ਹੈ। ਇਸ ਜਗਤ ਦੇ ਵਿੱਚ ਤਿੰਨ ਹੀ ਵਸਤੂਆਂ ਨੇ ਜਿਨ੍ਹਾਂ ਨੇ ਇਸ ਜੀਵਾਤਮਾ ਨੂੰ ਮਾਰਗ ਦੇਣਾ ਹੈ। ਪਹਿਲੀ ਸਤਿਗੁਰੂ ਦੀ ਹੈ, ਦੂਸਰੀ ਸਤਿਗੁਰੂ ਦੀ ਸੰਗਤ ਜਿਸ ਨੂੰ ਅਸੀਂ ਸਤਸੰਗ ਕਹਿੰਦੇ ਹਾਂ, ਤੀਸਰੀ ਉਸ ਪਰਮਾਤਮਾ ਦੀ ਆਵਾਜ਼ ਉਹ ਪਰਮਾਤਮਾ ਦੀ ਆਵਾਜ਼ ਇਸ ਜਗਤ ਦੇ ਵਿੱਚ ਕਿਸ ਤਰੀਕੇ ਦੇ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ ਇਹ ਸੁਣਾਉਣ ਵਾਸਤੇ ਇਹ ਦੱਸਣ ਵਾਸਤੇ ਇਹ ਚੇਤਾਵਨੀ ਦੇਣ ਵਾਸਤੇ ਇਸ ਜੀਵਾਤਮਾ ਨੂੰ ਉਸ ਪਰਮ ਚੇਤਨ ਦਾ ਅੰਸ਼ ਜਿਸ ਨੂੰ ਅਸੀਂ ਅਕਾਲ ਪੁਰਖ ਕਹਿੰਦੇ ਹਾਂ ਸਤਨਾਮ ਕਹਿੰਦੇ ਹਾਂ ਦਿਆਲ ਪੁਰਸ਼ ਵੀ ਕਹਿੰਦੇ ਹਾਂ ਉਸ ਦਾ ਨੁਮਾਇੰਦਾ ਉਸ ਦੀ ਤਾਕਤ ਲੈ ਕਰਕੇ ਇਸ ਜਗਤ ਦੇ ਵਿੱਚ ਜੋ ਪ੍ਰਗਟ ਹੋਇਆ ਹੈ ਉਸ ਨੂੰ ਅਸੀਂ ਸੰਤ ਕਹਿ ਕਰਕੇ ਜਾਣਦੇ ਹਾਂ ਸੰਤ ਕੋਈ ਆਕਾਰ ਨਹੀਂ ਹੈ ਕੋਈ ਦੇਹ ਨਹੀਂ ਹੈ ਕੋਈ ਜੂਨ ਨਹੀਂ ਹੈ ਉਹ ਅਕਾਲ ਪੁਰਖ ਆਪ ਹੈ ਉਹ ਪਰਮ ਚੇਤਨ ਸੱਤਾ ਜਿਸ ਨੂੰ ਅਸੀਂ ਪ੍ਰਾਪਤ ਕਰਨ ਵਾਸਤੇ ਇਸ ਜਗਤ ਦੇ ਵਿੱਚ ਭਰਮੇ ਹੋਏ ਹਾਂ ਸਮੁੰਦਰ ਤਲਾਬਾਂ ਦੇ ਵਿੱਚ ਮੂਰਤੀਆਂ ਦੇ ਵਿੱਚ ਪੋਥੀਆਂ ਦੇ ਵਿੱਚ ਜੜ ਵਸਤੂਆਂ ਦੇ ਵਿੱਚ ਉਸ ਨੂੰ ਅਸੀਂ ਤਲਾਸ਼ ਕਰ ਰਹੇ ਹਾਂ ਉਹ ਪਰਮ ਚੇਤਨ ਵਸਤੂ ਉਹ ਅਕਾਲ ਪੁਰਖ ਜਿਹੜਾ ਕਿ ਜੜ ਔਰ ਚੇਤਨ ਇਹਨਾਂ ਸਾਰਿਆਂ ਨੂੰ ਆਧਾਰ ਦੇਣ ਵਾਲਾ ਹੈ ਉਸ ਦੇ ਰੋਮ ਦੀ ਇੱਕ ਲਿਸ਼ਕਾਰੇ ਤੋਂ ਅਨਗਿਣਤ ਬ੍ਰਹਿਮੰਡਾਂ ਦੀ ਉਤਪਤੀ ਹੈ ਇਹ ਸਾਰੇ ਬ੍ਰਹਿਮੰਡ ਆਪਣੇ ਆਪ ਕਿਸ ਤਰੀਕੇ ਦੇ ਨਾਲ ਕੰਮ ਕਰ ਰਹੇ ਹਨ ਇਹਨਾਂ ਦੇ ਪਿੱਛੇ ਕੋਈ ਤਾਕਤ ਕੋਈ ਚੇਤਨ ਸੱਤਾ ਕੰਮ ਕਰ ਰਹੀ ਹੈ ਇਹ ਜੜ ਵਸਤੂਆਂ ਨੇ ਇਹਨਾਂ ਦੀ ਕੋਈ ਹਸਤੀ ਨਹੀਂ ਹੈ ਇੱਕ ਸੂਰਜ ਹੈ ਸਾਨੂੰ ਸੌਰ ਊਰਜਾ ਦਿੰਦਾ ਹੈ ਇਸ ਸ੍ਰਿਸ਼ਟੀ ਦੇ ਵਿੱਚ ਸਾਰੇ ਪ੍ਰਿਥਵੀ ਦੇ ਵਿੱਚ ਸਾਰੇ ਚੇਤਨਾ ਦਾ ਆਧਾਰ ਸੂਰਜ ਹੈ ਇਹ ਸੂਰਜ ਆਪਣੇ ਆਪ ਦੇ ਵਿੱਚ ਕੋਈ ਤਾਕਤ ਨਹੀਂ ਹੈ ਇਹਦੇ ਅੰਦਰ ਜਿਹੜੀ ਚੇਤਨ ਵਸਤੂ ਕੰਮ ਕਰ ਰਹੀ ਹੈ ਉਸ ਅਕਾਲ ਪੁਰਖ ਦਾ ਇੱਕ ਲਿਸ਼ਕਾਰਾ ਹੈ ਉਸੀ ਲਿਸ਼ਕਾਰੇ ਦੇ ਨਾਲ ਅਨਗਿਣਤ ਬ੍ਰਹਿਮੰਡਾਂ ਦੇ ਵਿੱਚ ਉਹ ਗੁਣ ਦੇ ਰੂਪ ਦੇ ਵਿੱਚ ਵਿਆਪਤ ਹੈ ਉਸ ਨੂੰ ਪ੍ਰਾਪਤ ਕਰਨ ਵਾਸਤੇ ਇਸ ਜੀਵਾਤਮਾ ਨੂੰ ਇੱਕ ਸਹਾਰੇ ਦੀ ਲੋੜ ਹੈ ਉਹ ਸਹਾਰਾ ਜਿਸ ਤਰੀਕੇ ਦੇ ਨਾਲ ਇਸ ਜਗਤ ਦੇ ਵਿੱਚ ਅਗਰ ਕੋਈ ਅੰਧਾ ਹੋਵੇ ਉਸ ਨੂੰ ਸਹਾਰੇ ਦੀ ਲੋੜ ਪੈਂਦੀ ਹੈ ਉਹ ਆਪਣੇ ਆਪ ਚੱਲ ਫਿਰ ਨਹੀਂ ਸਕਦਾ ਉਹ ਕਿਉਂਕਿ ਉਸ ਦੀਆਂ ਅੱਖਾਂ ਕੰਮ ਨਹੀਂ ਕਰਦੀਆਂ ਉਹਦੇ ਵਿੱਚ ਜੋਤ ਨਹੀਂ ਹੈ ਉਹ ਸਹਾਰਾ ਉਹਨੂੰ ਲੱਭਣਾ ਪੈਂਦਾ ਹੈ ਤਲਾਸ਼ ਕਰਨੀ ਪੈਂਦੀ ਹੈ ਉਸੇ ਤਰੀਕੇ ਦੇ ਨਾਲ ਜਦੋਂ ਉਸ ਨੂੰ ਅਗਰ ਕੋਈ ਹੋਰ ਅੰਧਾ ਮਿਲ ਜਾਵੇ ਤੇ ਆਪੇ ਇਸ ਵਿਚਾਰ ਕਰਕੇ ਦੇਖ ਲਓ ਕਿ ਕਿਆ ਉਹ ਇੱਕ ਅੰਧਾ ਉਸ ਦੂਸਰੇ ਅੰਧੇ ਨੂੰ ਰਸਤਾ ਦਿਖਾ ਸਕਦਾ ਹੈ ਉਹ ਜਿਹੜਾ ਪਹਿਲਾ ਅੰਧਾ ਹੈ ਉਸ ਨੂੰ ਰਸਤੇ ਦੀ ਖਬਰ ਨਹੀਂ ਹੈ ਤੇ ਜਿਸ ਅੰਧੇ ਦਾ ਉਸਨੇ ਸਹਾਰਾ ਲਿਆ ਹੈ ਉਹ ਉਸ ਨੂੰ ਕਿਸ ਤਰੀਕੇ ਦੇ ਨਾਲ ਪਾਰ ਲੈ ਕੇ ਜਾ ਸਕਦਾ ਹੈ ਪਹਿਲਾ ਵੀ ਖੂਹ ਦੇ ਵਿੱਚ ਜਾਏਗਾ ਦੂਸਰੇ ਨੇ ਵੀ ਖੂਹ ਦੇ ਵਿੱਚ ਜਾਣਾ ਹੈ ਇਸ ਦਾ ਕੀ ਭਾਵ ਹੈ कि मेहनत दी लोड़ है, तलाश दी लोड़ है। इस अंधी जीव आत्मा ने इस मनुखे चोले नूं धारण करके उस परमात्मा दे अंश, उस अकाल पुरुष दी चेतन सत्ता जो इस जगत दे विच सतगुरु दे रूप दे विच अवतार लेकर के आउंदी है, उस अवतार दी इस जीवात्मा नूं बड़ी लोड़ है, इस नूं तलाश करनी पैंदी है, मेहनत करनी पैंदी है, होर किसी भी जामे दे अंदर आकर के ये जीवात्मा जो है ये काम नहीं कर सकती, क्योंकि बाकी दे जड़े जितने भी जामे हैं ये सारे दे सारे पिछले जन्मां दे विच कीतियां गईयां किरिया उन्हां दे बंधनकारी प्रभाव नूं लै करके इस लोक दे विच उन्हां नूं जन्म दिता जांदा है। और जदों भी इस लोक दे विच जिस भी जामे दे विच इस जीवात्मा नूं रख्या जांदा है वह बंधन दे प्रभाव दे अधीन उही प्रवृत्ति दा इस्तेमाल करती है, उही किरिया करती है जड़ी किरिया करन वास्ते उसने वो कामना कीती सी पिछले जन्मां दे विच अपने उस स्वार्थ नूं मुख रख करके, यानी कि बाकी दे जड़े जामे हन उन्हां दे विच ये जीवात्मा अपने घर का काम नहीं कर सकती। इसलिए सतगुरु दस्तगीर साहिबान जी ने बिल्कुल स्पष्ट उपदेश दिता है कि इस जगत दे विच अगर जीवात्मा अपना उद्धार चाहती है, अपने घर जाना चाहती है, तो उसनू मेहनत की लोड़ है, एक सहारे की लोड़ है। सहारा ऐसा चाहिदा है जिस दी आँखां होन, जिस दे अंदर वो परम चेतन का अंश और रोम रोम दे विच उस दे रम्या होए, उही अखां दे सहारे, उही ताकत दे सहारे ये जीवात्मा जो है अपने घर का काम कर सकती है, यानी अपने घर जा सकती है। सदियां ही हो गई इस जीवात्मा नूं अपने घरों भुलिया होया, इस नूं खबर नहीं अपने घर की, इस नूं पता नहीं किस तरीके दे नाल इस जगत दे विच इस नूं एक किस तरीके दियां निचले कर्म दियां किरिया करके और बंधन दे विच लै करके इस नूं बार बार अनगिनत जन्मां दे विच इस लोक दे विच और दूसरे सूक्ष्म और कारण लोकां दे विच बार बार जन्म और मरण दे गेड़ दे विच आना पैंदा है। इस नूं जरथाण वास्ते गुरु साहिबां ने सचखंड तों जिहड़ी किरिया अपनाई है जिस नूं असीं सत्संग कहिंदे हां, साडा वी फर्ज बनता है इस सत्संग की मर्यादा नूं कायम रखण वास्ते असी अपनी हस्ती नूं मिटा देईए और तलाश करिए, खोज करिए उस अखां वाले दी, उस अखां वाले नूं जिसने साडी बांह पकड़ करके इस जगत दे विचों, इस 84 लाख जामियां दे विचों निकाल करके उस परम पुरुष, सत पुरुष, उस सत नाम दी गोद दे विच सानू बिठाना है, जिथे जा करके इस जीवात्मा ने सदा लई जन्म मरण दे गेड़ चो निकल जाना है। और उथे जा करके इस जीवात्मा नूं उस सतनाम ने भी बाकी दी समर्था देनी है, उस समर्था नूं प्राप्त करके इस जीवात्मा ने बाकी दे जड़े रूहानी मंडल ने, परम चेतन मंडल जिन्हां दे विच ओ अनामी, ओ अलख, ओ अगम अपनी धुन अपनी मौज दे विच मस्त है, उस दे कोल पहुंचना है, उस नूं जानन दे काबिल बनना है। याद रखना इस जगत दे विच जड़ियां भी किरिया ये जीवात्मा ने अपना रखियां हन ये सारियां दियां सारियां मौखिक किरिया हैं। मौखिक किरिया नूं अपना करके इस जीवात्मा दा उद्धार नहीं हो सकता। असी पूरन सतगुरां दे कोल भी जांदे हां, उन्हां कोल नाम भी लैंदे हां, अमृत भी छकदे हां, या होर सतगुरु जिहड़े भी समय दे विच आंदे ने कोई भी किरिया नूं अपनांदे ने, उसी किरिया दे अधीन असी उन्हां दे कोल जा करके उन्हां दे शिष्य बनन दा अधिकार हासिल करदे हां। पर कदे भी असी अपने सतगुरु दे उपदेशां दे पालन नहीं कीता, अगर उन्हां दे उपदेशां दे उपर अमल कीता गया हुंदा ਤੇ ਅੱਜ ਅਸੀਂ ਇੱਥੇ ਬੈਠੇ ਨਹੀਂ ਹੁੰਦੇ, ਅਸੀਂ ਆਪਣੀ ਜੀਵਾਤਮਾ ਦਾ ਉਧਾਰ ਕਰ ਚੁੱਕੇ ਹੁੰਦੇ। ਇਸੇ ਲਈ ਗੁਰੂ ਸਾਹਿਬ ਬਿਲਕੁਲ ਸਪਸ਼ਟ ਉਪਦੇਸ਼ ਕਰਦੇ ਨੇ ਕਿ ਜਿੱਥੇ ਸਾਨੂੰ ਇੱਕ ਅੱਖਾਂ ਵਾਲੇ ਦੀ ਲੋੜ ਹੈ ਉੱਥੇ ਅਸੀਂ ਅੰਧਿਆਂ ਕੋਲੋਂ ਬਚਣਾ ਵੀ ਹੈ, ਕਿਉਂਕਿ ਅੰਧੇ ਜੋ ਹਨ ਜਿਸ ਤਰੀਕੇ ਦੀ ਕਿਰਿਆ ਇਸ ਜਗਤ ਦੇ ਵਿੱਚ ਅਪਣਾਉਂਦੇ ਨੇ ਉਹ ਸਾਰੀਆਂ ਦੀਆਂ ਸਾਰੀਆਂ ਕਿਰਿਆ ਜਿਹੜੀਆਂ ਨੇ ਬੰਧਨ ਦੇ ਰੂਪ ਵਿੱਚ ਆਉਂਦੀਆਂ ਨੇ, ਯਾਨੀ ਕਿ ਉਹ ਆਪ ਤੇ ਅੰਧੇ ਖੂਹ ਯਾਨੀ ਕਿ 84 ਲੱਖ ਜੂਨ ਦੇ ਵਿੱਚ ਭ੍ਰਮਣ ਕਰਦੇ ਨੇ। ਉਹਨਾਂ ਦੇ ਜਿਹੜੇ ਸ਼ਿਸ਼ ਹੁੰਦੇ ਨੇ ਜਿਹੜੇ ਉਹਨਾਂ ਦੇ ਕੋਲ ਟੇਕ ਲੈਂਦੇ ਨੇ, ਚਾਹੇ ਉਹ ਕਿਸੇ ਵੀ ਤਰੀਕੇ ਦੇ ਨਾਲ ਲੈਣ, ਇਹ ਜੀਵਾਤਮਾ ਤੜਫ ਰਹੀ ਹੈ, ਉਸ ਨੂੰ ਸੱਚ ਦੀ ਲੋੜ ਹੈ, ਉਸ ਰਸਤੇ ਦੀ ਲੋੜ ਹੈ, ਆਪਣੇ ਘਰ ਦੀ ਲੋੜ ਹੈ, ਉਹ ਤਲਾਸ਼ ਕਰ ਰਹੀ ਹੈ। ਉਸ ਨੂੰ ਉਸਦੇ ਗੁਣਾਂ ਦਾ ਪਤਾ ਨਹੀਂ ਕਿ ਕਿਸ ਤਰੀਕੇ ਦੇ ਨਾਲ ਉਸ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਉਸ ਗੁਣ ਨੂੰ ਪ੍ਰਾਪਤ ਕਰਨ ਵਾਸਤੇ, ਉਸ ਪਰਮਾਤਮਾ ਦੇ ਅੰਸ਼ ਨੂੰ ਪ੍ਰਾਪਤ ਕਰਨ ਵਾਸਤੇ ਆਪਣੇ ਹੀ ਰੂਪ ਨੂੰ ਇਸ ਕਿਸ ਤਰੀਕੇ ਦੇ ਨਾਲ ਉਸ ਦੇ ਨਾਲ ਮਿਲਾ ਕਰਕੇ ਉਸੀ ਦਾ ਰੂਪ ਹੋਣ ਵਾਸਤੇ ਇਹ ਜੀਵਾਤਮਾ ਇਸ ਜਗਤ ਦੇ ਵਿੱਚ ਜਦੋਂ ਭਰਮਦੀ ਹੈ ਤੇ ਉਸ ਨੂੰ ਭਰਮਾ ਲਿਆ ਜਾਂਦਾ ਹੈ। ਉਸ ਨੂੰ ਭਰਮਾਉਣ ਵਾਲਾ ਕੌਣ ਹੈ? ਯਾਨੀ ਕਿ ਮਨ। ਇਸ ਮਨ ਨੇ ਹੀ ਇਸ ਜੀਵਾਤਮਾ ਨੂੰ ਭਰਮਾ ਕੇ ਰੱਖਿਆ। ਉਸ ਅਕਾਲ ਪੁਰਖ ਦੀ ਜੋ ਨਕਲ ਹੈ ਜਿਸ ਨੂੰ ਅਸੀਂ ਕਾਲ ਪੁਰਸ਼ ਕਹਿੰਦੇ ਹਾਂ, ਉਸ ਕਾਲ ਪੁਰਸ਼ ਨੇ ਹੀ ਇਸ ਜਗਤ ਦੇ ਵਿੱਚ ਆਪਣਾ ਜੋ ਅੰਸ਼ ਹੈ ਮਨ ਸਾਰੀਆਂ ਜੀਵਾਤਮਾ ਦੇ ਵਿੱਚ ਬਿਠਾ ਕਰਕੇ ਰੱਖਿਆ ਹੈ। ਇਹ ਜੀਵਾਤਮਾ ਜਦੋਂ ਦੀਆਂ 7 ਲੋਕ ਤੋਂ ਉਤਰ ਕੇ ਆਈਆਂ ਨੇ, ਤਨ ਔਰ ਮਨ ਦਾ ਪਿੰਜਰਾ ਇਸ ਦੇ ਨਾਲ ਲੱਗਾ ਹੋਇਆ। ਕਿਸੇ ਵੀ ਲੋਕ ਵਿੱਚ ਚਲੀ ਜਾਏ, ਉੱਤਮ ਭਵੀ ਲੋਕਾਂ ਚਲਾ ਜਾਏ, ਨਿਚਲੇ ਜਾਮਿਆਂ ਚਲਾ ਜਾਏ, ਇਹ ਦੋਨੋਂ ਹੀ ਵਸਤੂਆਂ ਇਸ ਦੇ ਨਾਲ ਲੱਗੀਆਂ ਨੇ। ਯਾਨੀ ਕਿ ਇਹ ਜੀਵਾਤਮਾ ਜੋ ਹੈ ਇਹਨਾਂ ਲੋਕਾਂ ਦੇ ਵਿੱਚ ਕੈਦ ਕੀਤੀ ਗਈ ਹੈ। ਇਸ ਕੈਦ ਤੋਂ ਨਿਕਲਣ ਵਾਸਤੇ ਇੱਕ ਲੋੜ ਹੈ ਕਿਸ ਦੀ? ਜਿਸ ਦੇ ਕੋਲ ਚਾਬੀ ਹੋਵੇ, ਜਿਸ ਦੀ ਐਸੀ ਚਾਬੀ ਜਿਹੜੀ ਕਿ ਹਰ ਤਾਲੇ ਨੂੰ ਲੱਗ ਸਕਦੀ ਹੈ। ਹੁਣ ਉਹ ਚਾਬੀ ਨੂੰ ਲੈ ਕਰਕੇ ਇਸ ਜਗਤ ਦੇ ਵਿੱਚ ਜੋ ਹੈ ਪੂਰਨ ਸਤਿਗੁਰੂ ਅਵਤਾਰ ਲੈਂਦੇ ਨੇ, ਅਸੀਂ ਉਹਨਾਂ ਨੂੰ ਕੀ ਕਹਿੰਦੇ ਹਾਂ? ਉਹਨਾਂ ਨੂੰ ਕੋਈ ਦੇਹ ਸਮਝਦਾ ਹੈ, ਯਾਨੀ ਕਿ ਕੋਈ ਆਕਾਰ ਸਮਝ ਕਰਕੇ, ਕੋਈ ਉਹਨਾਂ ਦੀ ਫੋਟੋਆਂ ਲਗਾ ਕਰਕੇ ਆਪਣੇ ਘਰ ਦੇ ਵਿੱਚ ਪੂਜਾ ਪਾਠ ਕਰਦਾ ਹੈ, ਜਾਂ ਉਹਨਾਂ ਦਾ ਥੋੜਾ ਬਹੁਤ ਹੁਕਮ ਵੀ ਅਸੀਂ ਮੰਨਦੇ ਹਾਂ, ਪਰ ਸਾਡੇ ਅੰਦਰ ਦੇ ਵਿੱਚ ਇਹ ਭਾਵ ਨਹੀਂ ਹੁੰਦਾ ਕਿ ਪਰਮਾਤਮਾ ਸਾਡੇ ਸਾਹਮਣੇ ਮੌਜੂਦ ਹੈ। ਉਸ ਦੀ ਉਹ ਪਰਮ ਚੇਤਨ ਸੱਤਾ ਦਾ ਅੰਸ਼ ਯਾਨੀ ਕਿ ਉਹ ਅਕਾਲ ਪੁਰਖ ਦੀ ਤਾਕਤ ਇਸ ਜਗਤ ਦੇ ਵਿੱਚ ਸਤਿਗੁਰੂ ਦੇ ਰੂਪ ਦੇ ਵਿੱਚ ਭਰਮਣ ਕਰ ਰਹੀ ਹੈ। ਕਿਉਂ? ਇਸ ਜਗਤ ਦੇ ਵਿੱਚ ਕੀ ਹੈ ਕਿ ਜਿਤਨੇ ਵੀ ਲੋਕ ਇਸ ਕਾਲ ਨੇ ਰਚੇ ਨੇ, ਇਹ ਸਾਰੀ ਦੀ ਰਚਨਾ ਜਿਹੜੀ ਹੈ ਇਸ ਕਾਲ ਦੇ ਅਧੀਨ ਹੈ। ਸਾਰਿਆਂ ਦਾ ਅਧਿਆਤਾ ਕਾਲ, ਇਸੀ ਨੂੰ ਪੈਦਾ ਕਰਨ ਵਾਲਾ, ਇਸ ਨੂੰ ਖਤਮ ਕਰਨ ਵਾਲਾ ਔਰ ਇਸ ਨੂੰ ਚਲਾਉਣ ਵਾਸਤੇ ਉਸਨੇ ਇਸ ਜਗਤ ਦੇ ਵਿੱਚ ਇਹ ਪਿੰਜਰੇ ਦਿੱਤੇ ਨੇ। ਅਗਰ ਕੋਈ ਇਸ ਜੀਵਾਤਮਾ ਨੂੰ ਸਮਝਾ ਸਕਦਾ ਹੈ ਮਨੁੱਖੇ ਜਨਮ ਦੇ ਵਿੱਚ, ਤੇ ਸਿਰਫ ਇੱਕ ਮਨੁੱਖ ਹੀ ਸਮਝਾ ਸਕਦਾ ਹੈ। ਮਨੁੱਖੇ ਜਨਮ ਦੇ ਵਿੱਚ ਆ ਕਰਕੇ ਹੀ ਕੋਈ ਵੀ ਪਰਮ ਪੁਰਸ਼ ਦਾ ਅੰਸ਼ ਜੋ ਹੈ ਦੀਕਸ਼ਾ ਦੇ ਸਕਦਾ ਹੈ, ਔਰ ਕਿਸੇ ਵੀ ਜਾਮੇ ਦੇ ਵਿੱਚ ਇਸ ਮਨੁੱਖ ਨੂੰ ਦੀਕਸ਼ਾ ਨਹੀਂ ਦਿੱਤੀ ਜਾ ਸਕਦੀ, ਮਨੁੱਖ ਨੂੰ ਨਹੀਂ ਸਮਝਾਇਆ ਜਾ ਸਕਦਾ। ਇਸੀ ਕਰਕੇ ਇਹ ਮਜਬੂਰੀ ਹੈ ਉਸ ਅਕਾਲ ਪੁਰਖ ਦੀ। ਕਿਉਂ? ਹਾਲਾਂਕਿ ਉਹ ਪਾਰ ਬ੍ਰਹਮ ਹੈ, ਈਸ਼ਵਰ ਹੈ, ਸਤਿਗੁਰੂ ਹੈ, ਕਿਸੇ ਤਰੀਕੇ ਦੀ ਕੋਈ ਬੰਧਨ ਉਸਦੇ ਉੱਪਰ ਨਹੀਂ ਹੈ, ਪਰ ਇਹ ਜਿਹੜੀ ਲੀਲਾ ਰਚੀ ਗਈ ਹੈ ਇਹ ਨਿਯਮਾਂ ਦੇ ਅਧੀਨ ਹੈ। ਯਾਨੀ ਕਿ ਜਿਹੜੇ ਨਿਯਮ ਇਸ ਜਗਤ ਦੇ ਵਿੱਚ ਦਿੱਤੇ ਗਏ ਨੇ, ਜਿਹੜੇ ਵੀ 3 ਲੋਕ ਨੇ ਜਾਂ ਅਨਗਿਣਤ ਬ੍ਰਹਮੰਡ ਨੇ, ਉਹਨਾਂ ਸਾਰਿਆਂ ਦੇ ਵਿੱਚ ਇਹ ਸੀਮਾ ਦਿੱਤੀ ਗਈ ਹੈ। ਉਹ ਸੀਮਾ ਜਿਹੜੀ ਹੈ ਕਾਲ ਪੁਰਸ਼ ਦੀ ਦਿੱਤੀ ਹੈ, ਕਿਉਂਕਿ ਉਹ ਇਸਦਾ ਅਧਿਆਤਾ ਹੈ, ਉਸਦੇ ਸਾਰੀ ਰਚਨਾ ਉਸਦੇ ਅਧੀਨ ਹੈ। ਇਸ ਰਚਨਾ ਨੂੰ ਚਲਾਉਣ ਵਾਸਤੇ ਉਸਨੇ ਆਪਣੇ ਘਰ ਨੂੰ ਸੰਭਾਲਣ ਵਾਸਤੇ, ਇਸ ਜਗਤ ਨੂੰ ਰੌਣਕਮਈ ਰੱਖਣ ਵਾਸਤੇ ਜਿਹੜੇ ਵੀ ਨਿਯਮ ਦਿੱਤੇ ਨੇ ਉਹਨਾਂ ਨਿਯਮਾਂ ਦਾ ਪਾਲਣ ਕਰਦੇ ਨੇ। ਯਾਨੀ ਕਿ ਉਹ ਅਕਾਲ ਪੁਰਖ ਆਪ ਉਹ ਵੀ ਇਸ ਨਿਯਮ ਦੇ ਅਧੀਨ ਹੀ ਇਸ ਜਗਤ ਦੇ ਵਿੱਚ ਆਉਂਦੇ ਨੇ। ਸਿਰਫ ਇਹ ਇੱਕ ਭਰਮ ਹੈ ਜਿਸ ਨੂੰ ਉਸ ਅਕਾਲ ਪੁਰਸ਼ ਨੇ ਜੋ ਹੈ ਆਪਣਾ ਮਨ ਬਿਠਾ ਕਰਕੇ ਇਸ ਪਿੰਜਰੇ ਦੇ ਵਿੱਚ ਭਰਮਾ ਦਿੱਤਾ ਹੈ। ਅਗਰ ਇਹ ਜੀਵਾਤਮਾ ਚੇਤ ਜਾਏ, ਸਿਰਫ ਮਨ ਦੇ ਹੁਕਮ ਦੇ ਵਿੱਚੋਂ ਨਿਕਲ ਜਾਏ, ਤੇ ਉਸ ਨੂੰ ਇਸ ਰਸਤੇ ਦੀ ਖਬਰ ਮਿਲ ਜਾਂਦੀ ਹੈ, ਉਹਨੂੰ ਸੋਝੀ ਆ ਜਾਂਦੀ ਹੈ, ਆਪਣੇ ਘਰ ਦਾ ਪਤਾ ਚੱਲ ਜਾਂਦਾ ਹੈ, ਉਸ ਤੋਂ ਬਾਅਦ ਇਸ ਜੀਵਾਤਮਾ ਦਾ ਫਰਜ਼ ਬਣ ਜਾਂਦਾ ਹੈ ਕਿ ਇੱਕ ਵਾਰੀ ਅਗਰ ਉਹ ਪੂਰਨ ਸਤਿਗੁਰਾਂ ਦੇ ਕੋਲ ਚਲੀ ਗਈ, ਉਸ ਨੂੰ ਰਸਤੇ ਦਾ ਪਤਾ ਚੱਲ ਗਿਆ, ਉਸ ਨੂੰ ਉਸ ਤਾਕਤ ਦਾ ਪਤਾ ਚੱਲ ਗਿਆ, ਤੇ ਉਸ ਤੋਂ ਬਾਅਦ ਉਸ ਨੂੰ ਪਿੱਛੇ ਮੁੜ ਕੇ ਨਹੀਂ ਦੇਖਣਾ ਚਾਹੀਦਾ। ਇਸ ਜਗਤ ਦੇ ਵਿੱਚ ਆਪਣੇ ਖਿਆਲ ਨੂੰ ਨਹੀਂ ਰੱਖਣਾ ਚਾਹੀਦਾ, ਵੈਰਾਗੀ ਹੋ ਜਾਣਾ ਚਾਹੀਦਾ, ਇਸ ਜਗਤ ਦੀ ਤਰਫੋਂ ਰਾਗਮਈ ਹੋਣਾ ਚਾਹੀਦਾ, ਉਸ ਅਕਾਲ ਪੁਰਖ ਦੀ ਤਰਫ, ਆਪਣੇ ਸਤਿਗੁਰੂ ਦੀ ਤਰਫ। ਯਾਨੀ ਕਿ ਜੋ ਕੋਈ ਸਤਿਗੁਰੂ ਉਪਦੇਸ਼ ਦਿੰਦੇ ਨੇ, ਜੋ ਵੀ ਹੁਕਮ ਦਿੰਦੇ ਨੇ, ਉਹਨਾਂ ਦੇ ਉੱਪਰ ਆਪਣੀ ਹਸਤੀ ਨੂੰ ਮਿਟਾ ਦੇਣਾ ਚਾਹੀਦਾ। ਪਰ ਜੀਵਾਤਮਾ ਕੀ ਹੈ? ਇਹ ਭਰਮਾ ਕਰਕੇ ਰੱਖ ਦਿੱਤੀ ਗਈ ਹੈ। ਕਿਸ ਤਰੀਕੇ ਦੇ ਨਾਲ? ਜਾਂ ਤੇ ਉਸ ਨੂੰ ਆਕਾਰ ਸਮਝਦੇ ਨੇ, ਜਾਂ ਆਪਣਾ ਸਵਾਰਥ ਜਾਂ ਕੋਈ ਕਾਮਨਾ ਨੂੰ ਮੁੱਖ ਲੈ ਕਰਕੇ ਅਸੀਂ ਸਤਿਗੁਰੂ ਦੇ ਕੋਲ ਜਾਂਦੇ ਹਾਂ। ਆ ਯਾਦ ਰੱਖਣਾ, ਜਿਤਨੇ ਵੀ ਤਰੀਕੇ ਦੀ ਕਾਮਨਾ ਜਾਂ ਸਵਾਰਥ ਲੈ ਕਰਕੇ ਅਗਰ ਅਸੀਂ ਆਪਣੇ ਪੂਰਨ ਸਤਿਗੁਰਾਂ ਦੇ ਕੋਲ ਜਾਵਾਂਗੇ, ਤੇ ਉੱਥੇ ਜਾ ਕਰਕੇ ਸਾਡੀਆਂ ਇਹ ਕਾਮਨਾ ਹੀ ਪੂਰੀਆਂ ਹੋਣਗੀਆਂ, ਔਰ ਇਹ ਕਾਮਨਾ ਜਿਤਨੀਆਂ ਵੀ ਨੇ ਇਹ ਸਾਰੀਆਂ ਬੰਧਨ ਦੇ ਵਿੱਚ ਲੈ ਕਰਕੇ ਆਣਗੀਆਂ। ਯਾਨੀ ਕਿ ਅਗਲੇ ਜਨਮਾਂ ਦੇ ਵਿੱਚ ਸਾਨੂੰ ਫਿਰ ਭੁਗਤਾਨ ਕਰਨਾ ਪਏਗਾ। ਇਸ ਜਗਤ ਦੇ ਵਿੱਚ ਕੋਈ ਵੀ ਵਸਤੂ ਜਿਹੜੀ ਹੈ ਉਹ ਮੁਫਤ ਦੇ ਵਿੱਚ ਨਹੀਂ ਮਿਲਦੀ, ਇਸ ਜੀਵਾਤਮਾ ਨੂੰ ਭੁਗਤਾਨ ਕਰਨਾ ਹੀ ਪੈਂਦਾ ਹੈ, ਚਾਹੇ ਇਸ ਜਨਮ ਦੇ ਵਿੱਚ ਚਾਹੇ ਅਗਲੇ ਜਨਮਾਂ ਦੇ ਵਿੱਚ। ਇਹ ਜਨਮ ਜਿਹੜਾ ਸਾਨੂੰ ਦਿੱਤਾ ਗਿਆ ਹੈ ਇਹ ਸਤਿਗੁਰਾਂ ਦੀ ਰਹਿਮਤ ਨਾਲ ਦਿੱਤਾ ਗਿਆ ਹੈ,
ਉਹਨਾਂ ਦੀ ਦਇਆ ਮਿਹਰ ਉਹਨਾਂ ਦੀ ਬਖਸ਼ਿਸ਼ ਹੋਈ ਆ। ਜਦੋਂ ਅਕਾਲ ਪੁਰਖ ਪ੍ਰਸੰਨ ਹੋਏ ਆਪਣੇ ਨਾਲ ਆਪਣੇ ਇਸ ਜੀਵਾਤਮਾ ਦੇ ਮਿਲਾਣਾ ਚਾਹਿਆ ਤੇ ਉਹਨਾਂ ਨੇ ਕੀ ਕੀਤਾ, ਇਸ ਨੂੰ ਮਨੁੱਖਾ ਜਨਮ ਦਿੱਤਾ। ਯਾਨੀ ਕਿ ਮਨੁੱਖਾ ਜਨਮ ਜੋ ਹੈ ਅਪਾਰ ਰਹਿਮਤ ਲੈ ਕਰਕੇ, ਅਪਾਰ ਦਾ ਕੀ ਭਾਵ ਹੈ, ਜਿਸ ਤੋਂ ਕੋਈ ਪਾਰ ਨਹੀਂ ਜਾ ਸਕਦਾ। ਯਾਨੀ ਇਹ ਅਪਾਰ ਲਫ਼ਜ਼ ਕੋਈ ਛੋਟਾ ਜਿਹਾ ਲਫ਼ਜ਼ ਨਹੀਂ ਹੈ। ਇਸ ਸ੍ਰਿਸ਼ਟੀ ਦੇ ਵੀ ਨਜ਼ਰ ਮਾਰ ਕਰਕੇ ਦੇਖੀਏ, ਜਿਤਨੀਆਂ ਵੀ ਵਸਤੂਆਂ ਸਾਨੂੰ ਨਜ਼ਰ ਆ ਰਹੀਆਂ ਨੇ ਪ੍ਰਕਿਰਤਿਕ ਰੂਪ ਦੇ ਵਿੱਚ, ਉਹ ਸਾਡੇ ਅਖੁੱਟ ਭੰਡਾਰ ਨੇ। ਔਰ ਕਿਸ ਤਰੀਕੇ ਦੇ ਨਾਲ ਇਸ ਜੀਵਾਤਮਾ ਨੂੰ ਉਹ ਭੰਡਾਰ ਦੇ ਰਹੀ ਹੈ। ਇੱਕ ਹਵਾ ਨੂੰ ਲੈ ਲਓ, ਉਹ ਕਦੀ ਵੀ ਨਹੀਂ ਕਹਿੰਦੀ ਕਿ ਤੁਸੀਂ ਇਸ ਜ਼ਰੂਰਤ ਤੋਂ ਜ਼ਿਆਦਾ ਹਵਾ ਲੈ ਲਈ ਹੈ, ਜਿਤਨੀ ਤੁਹਾਨੂੰ ਲੋੜ ਹੈ ਲੈ ਲਓ, ਪ੍ਰਕਾਸ਼ ਹੈ ਪ੍ਰਕਾਸ਼ ਮਿਲ ਰਿਹਾ ਹੈ ਜਿਤਨਾ ਪ੍ਰਕਾਸ਼ ਤੁਹਾਨੂੰ ਚਾਹੀਦਾ ਹੈ ਲੈ ਲਓ, ਆਕਾਸ਼ ਹੈ ਸੌਰ ਊਰਜਾ ਮਿਲਦੀ ਹੈ। ਕਦੀ ਵੀ ਉਹਨਾਂ ਨੇ ਇਹ ਗੱਲ ਨਹੀਂ ਕਹੀ, ਇਤਰਾਜ਼ ਨਹੀਂ ਕੀਤਾ ਕਿ ਤੁਸੀਂ ਇਹ ਕਿਤਨੀ ਵਸਤੂ ਸਾਡੇ ਕੋਲੋਂ ਲੈ ਚੁੱਕੇ ਹੋ ਤੇ ਹੋਰ ਨਾ ਲਓ। ਯਾਨੀ ਕਿ ਪਾਣੀ ਹੈ, ਪਾਣੀ ਨੂੰ ਤੁਸੀਂ ਕਿਤਨਾ ਵੀ ਲੈ ਲਓ, ਪਾਣੀ ਨੇ ਕਦੀ ਇਹ ਨਹੀਂ ਕਿਹਾ ਵੀ ਕਿ ਤੁਸੀਂ ਆਪਣੀ ਸੀਮਾ ਤੋਂ ਵੱਧ ਲੈ ਰਹੇ ਹੋ ਤੇ ਤੁਸੀਂ ਹੁਣ ਰੁਕ ਜਾਓ। ਯਾਨੀ ਕਿ ਇਹ ਪ੍ਰਕਿਰਤੀ ਦੀਆਂ ਜਿਹੜੀਆਂ ਵਸਤੂਆਂ ਦਿੱਤੀਆਂ ਗਈਆਂ ਨੇ, ਕਿਸ ਦੀਆਂ ਦਿੱਤੀਆਂ ਗਈਆਂ ਨੇ, ਉਸ ਅਕਾਲ ਪੁਰਖ ਦੀ ਰਹਿਮਤ ਦੇ ਨਾਲ, ਸਤਿਗੁਰੂ ਦੇ ਜ਼ਰੀਏ ਇਹ ਅਪਾਰ ਰਹਿਮਤ ਇਸ ਜੀਵਾਤਮਾ ਨੂੰ ਦਿੱਤੀ ਗਈ ਹੈ। ਅਪਾਰ ਦਾ ਇਹੀ ਭਾਵ ਹੈ ਕਿ ਅਸੀਂ ਉਸ ਤੋਂ ਪਾਰ ਨਹੀਂ ਜਾ ਸਕਦੇ। ਯਾਨੀ ਕਿ ਅਖੁੱਟ ਭੰਡਾਰ ਇਸ ਸ੍ਰਿਸ਼ਟੀ ਦੇ ਇਸ ਜਗਤ ਦੇ ਵਿੱਚ ਮੌਜੂਦ ਨੇ। ਹੁਣ ਇਸ ਅਖੁੱਟ ਭੰਡਾਰ ਤੋਂ ਅਸੀਂ ਆਪਣੀ ਸਿੱਖਿਆ ਲੈਣੀ ਹੈ। ਇਸ ਜੀਵਾਤਮਾ ਨੇ ਚੇਤਨਾ ਹੈ ਕਿ ਜਿੱਥੇ ਪ੍ਰਕਿਰਤੀ ਨੂੰ ਯਾਨੀ ਕਿ ਜੜ ਵਸਤੂਆਂ ਨੂੰ ਉਸ ਅਕਾਲ ਪੁਰਖ ਨੇ ਇਤਨੀ ਰਹਿਮਤ ਬਖਸ਼ੀ ਹੈ, ਅਪਾਰ ਯਾਨੀ ਕਿ ਉਸ ਤੋਂ ਪਾਰ ਨਹੀਂ ਜਾ ਸਕਦੇ, ਤੇ ਕਿਆ ਇਸ ਜੀਵਾਤਮਾ ਨੂੰ ਤਾਕਤ ਨਹੀਂ ਦਿੱਤੀ ਗਈ ਹੋਏਗੀ, ਕਿਆ ਇਸ ਨੂੰ ਕੋਈ ਭੰਡਾਰ ਨਹੀਂ ਦਿੱਤਾ ਗਿਆ ਹੋਏਗਾ। ਇਹ ਵੀ ਜੀਵਾਤਮਾ ਨੂੰ ਪਰਮਾ ਕਰਕੇ ਰੱਖਿਆ ਗਿਆ। ਇਹ ਜੀਵਾਤਮਾ ਜੋ ਹੈ ਅਗਰ ਅੰਧੇ ਕੋਲੋਂ ਨਿਕਲ ਕਰਕੇ ਅੱਖਾਂ ਵਾਲੇ ਦੇ ਕੋਲ ਚਲੀ ਜਾਏ ਤੇ ਇਸ ਨੂੰ ਪਤਾ ਚੱਲਦਾ ਹੈ ਕਿ ਇਸ ਦੇ ਕੋਲ ਵੀ ਅਪਾਰ ਭੰਡਾਰ ਹੈ, ਅਖੁੱਟ ਭੰਡਾਰ। ਉਹ ਅਖੁੱਟ ਭੰਡਾਰ ਕਿੱਥੇ ਹੈ? ਇਸ ਦੇਹ ਦੇ ਵਿੱਚ ਹੈ। ਯਾਨੀ ਕਿ ਇਸ ਦੇਹ ਦੇ ਵਿੱਚ ਅਖੁੱਟ ਭੰਡਾਰ ਮੌਜੂਦ ਨੇ, ਪਰ ਇਹ ਕੰਗਲਿਆਂ ਵਾਂਗੂ ਭਿਖਾਰੀਆਂ ਵਾਂਗੂ ਦਰ ਦਰ ਦੀਆਂ ਠੋਕਰਾਂ ਖਾ ਰਹੀ ਹੈ। ਯਾਨੀ ਕਿ ਕਈ ਵਾਰੀ ਸਤਿਗੁਰੂ ਉਪਦੇਸ਼ ਕਰਦੇ ਨੇ ਕਿ ਅਸੀਂ ਉਸ ਬਾਦਸ਼ਾਹ ਦੇ ਪੁੱਤਰ ਹਾਂ। ਸਤਸੰਗ ਜੀ ਵਿਚਾਰ ਕਰਕੇ ਦੇਖੋ, ਇੱਕ ਬਾਦਸ਼ਾਹ ਦੇ ਪੁੱਤਰ ਅਖੁੱਟ ਭੰਡਾਰਾਂ ਦੇ ਮਾਲਕ, ਇਸ ਵਕਤ ਕੀ ਹੋ ਰਿਹਾ ਉਹਨਾਂ ਦਾ ਇਸ ਜਗਤ ਦੇ ਵਿੱਚ, ਕੀ ਦਸ਼ਾ ਬਣੀ ਹੋਈ ਹੈ? ਦਰ ਦਰ ਦੀਆਂ ਠੋਕਰਾਂ ਖਾ ਰਹੇ ਨੇ, ਭਿਖਾਰੀ ਬਣ ਕੇ ਇਸ ਜਗਤ ਦੇ ਵਿੱਚ ਘੁੰਮ ਰਹੇ ਨੇ। ਅਗਰ ਅਸੀਂ ਇੱਥੇ ਬੈਠੇ ਹਾਂ, ਕਈ ਸਤਿਗੁਰਾਂ ਵਾਲੇ ਬੈਠੇ ਨੇ, ਅਗਰ ਸਾਨੂੰ ਆਪਣੇ ਸਤਿਗੁਰ ਦੇ ਉੱਪਰ ਯਕੀਨ ਹੁੰਦਾ ਤੇ ਸਾਨੂੰ ਕਿਸੇ ਹੋਰ ਸਤਿਗੁਰ ਦੀ ਲੋੜ ਨਾ ਪੈ ਜਾਂਦੀ। ਇਹ ਵਿਚਾਰ ਕਰਕੇ ਦੇਖੋ, ਇਸ ਤੋਂ ਸਪਸ਼ਟ ਹੈ ਕਿ ਸਾਨੂੰ ਆਪਣੇ ਸਤਿਗੁਰ ਦੇ ਉੱਪਰ ਯਕੀਨ ਨਹੀਂ ਹੈ। ਯਕੀਨ ਕਿਉਂ ਨਹੀਂ ਹੈ? ਕਿਉਂਕਿ ਮਨ ਨੇ ਸਾਨੂੰ ਪਰਮਾ ਰੱਖਿਆ। ਕਿਉਂ? ਕਿਉਂਕਿ ਜਿਸ ਜਗ੍ਹਾ ਸਾਡੀਆਂ ਕਾਮਨਾ ਪੂਰੀਆਂ ਹੁੰਦੀਆਂ, ਸਾਡੇ ਸਵਾਰਥ ਪੂਰੇ ਕੀਤੇ ਜਾਂਦੇ ਨੇ, ਜੜ ਵਸਤੂਆਂ ਮਿਲਦੀਆਂ ਨੇ ਜਾਂ ਸੰਬੰਧ ਸਾਡੇ ਕਾਇਮ ਕੀਤੇ ਜਾਂਦੇ ਨੇ, ਉੱਥੇ ਅਸੀਂ ਲੋਕ ਟੋਕਨ ਲੈ ਕਰਕੇ ਲੈਣ ਚ ਵੀ ਲੱਗ ਜਾਂਦੇ ਹਾਂ, ਆਪਣੇ ਸਤਿਗੁਰ ਦੇ ਨਾਲ ਗੱਦਾਰੀ ਵੀ ਕਰ ਦਿੰਦੇ ਹਾਂ, ਉਸ ਤੋਂ ਬੇਮੁਖ ਹੋ ਜਾਂਦੇ ਹਾਂ। ਕਿਆ ਸਾਡੇ ਸਤਿਗੁਰ ਦੇ ਅੰਦਰ ਕੋਈ ਕਮੀ ਹੈ? ਉਹ ਪੂਰਨ ਸਤਿਗੁਰ ਨਹੀਂ ਹੈ, ਉਹ ਅਕਾਲ ਪੁਰਖ ਦਾ ਅਧਿਆਤਾ ਨਹੀਂ ਹੈ, ਉੱਥੋਂ ਹੁਕਮ ਲੈ ਕਰਕੇ ਨਹੀਂ ਆਇਆ? ਉਸ ਦੇ ਵਿੱਚ ਕਿਸ ਚੀਜ਼ ਦੀ ਕਮੀ ਸੀ ਕਿ ਸਾਡੇ ਇਸ ਮਨ ਨੇ ਸਾਨੂੰ ਪਰਮਾ ਕੇ ਰੱਖ ਦਿੱਤਾ? ਸਾਨੂੰ ਦਰ ਦਰ ਦੀਆਂ ਠੋਕਰਾਂ ਖਾਣ ਵਾਸਤੇ ਕਿਉਂ ਮਜਬੂਰ ਹੋਣਾ ਪਿਆ? ਇਸ ਦਾ ਇਹ ਭਾਵ ਨਹੀਂ ਹੈ ਕਿ ਸਤਿਗੁਰੂ ਔਰ ਸਤਿਗੁਰੂ ਦੇ ਨਾਲ ਵੈਰ ਹੈ? ਇਸ ਜਗਤ ਦੇ ਵਿੱਚ ਜਿਤਨੇ ਵੀ ਸਤਿਗੁਰੂ ਕੰਮ ਕਰਦੇ ਨੇ, ਸਾਰੇ ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਆਉਂਦੇ ਨੇ। ਸਭ ਨੇ ਆਪਣਾ ਆਪਣਾ ਕੰਮ ਕਰਨਾ ਹੈ, ਜਿਤਨਾ ਹੁਕਮ ਉਹਨਾਂ ਨੂੰ ਮਿਲਿਆ ਹੈ ਉਤਨੇ ਹੁਕਮ ਦੇ ਅਧੀਨ ਉਤਨੀਆਂ ਹੀ ਜੀਵਾਤਮਾ ਜਿਹੜੀ ਲਿਸਟ ਲੈ ਕਰਕੇ ਇਸ ਜਗਤ ਦੇ ਵਿੱਚ ਉਹ ਆਉਂਦੇ ਨੇ, ਉਹਨਾਂ ਨੂੰ ਪਾਰ ਲੈ ਕਰਕੇ ਜਾਣ ਵਾਸਤੇ ਆਉਂਦੇ ਨੇ। ਉਸ ਲਿਸਟ ਤੋਂ ਇਲਾਵਾ ਬਾਕੀ ਦਾ ਹੋਰ ਵੀ ਬਹੁਤ ਸਾਰਾ ਭਲਾ, ਪਰੋਪਕਾਰੀ, ਯਾਨੀ ਕਿ ਸੰਤਾਂ ਨੂੰ ਅਸੀਂ ਪਰੋਪਕਾਰੀ ਕਹਿੰਦੇ ਹਾਂ। ਪਰੋਪਕਾਰੀ ਦਾ ਭਾਵ ਇਹ ਹੈ ਕਿ ਇਸ ਜਗਤ ਦੇ ਵਿੱਚ ਹੋਰ ਵੀ ਬਹੁਤ ਸਾਰਾ ਪਰੋਪਕਾਰ ਕਰ ਜਾਂਦੇ ਨੇ, ਯਾਨੀ ਕਿ ਐਸੇ ਬੀਜ ਬੋ ਜਾਂਦੇ ਨੇ ਕਿ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਫਸਲਾਂ ਨੂੰ ਜੋ ਹੈ ਕੱਟਣ ਵਾਸਤੇ ਉਹਨਾਂ ਨੂੰ ਆਉਣਾ ਹੈ। ਇਸੀ ਕਰਕੇ ਇਸ ਜਗਤ ਦੇ ਵਿੱਚ ਅਸੀਂ ਵਿਚਾਰ ਕਰਨਾ ਹੈ ਕਿ ਸਾਨੂੰ ਆਪਣੇ ਸਤਿਗੁਰ ਦੇ ਉੱਪਰ ਪੂਰਾ ਯਕੀਨ ਹੋਣਾ ਚਾਹੀਦਾ। ਅਗਰ ਸਾਨੂੰ ਆਪਣੇ ਸਤਿਗੁਰ ਦੇ ਉੱਪਰ ਯਕੀਨ ਹੁੰਦਾ ਤੇ ਅਸੀਂ ਦਰ ਦਰ ਦੀਆਂ ਠੋਕਰਾਂ ਨਾ ਖਾਂਦੇ, ਸਾਡੇ ਅੰਦਰ ਅਖੁੱਟ ਭੰਡਾਰ ਮੌਜੂਦ ਰਹੇ, ਤੇ ਫਿਰ ਅਸੀਂ ਕਿਹੜੀਆਂ ਵਸਤੂਆਂ ਔਰ ਕਿਹੜੇ ਸੰਬੰਧ ਲੈਣ ਵਾਸਤੇ ਇਹਨਾਂ ਲੈਣਾ ਚ ਲੱਗੇ ਹਾਂ? ਸਾਡੇ ਜੇਬਾਂ ਦੇ ਵਿੱਚ ਲਿਸਟਾਂ ਬਣੀਆਂ ਪਈਆਂ ਨੇ, ਹੋਰ ਕਈ ਤਰੀਕੇ ਦੇ ਸੰਬੰਧ ਜਿਹੜੇ ਢਿੱਡਾਂ ਚੋਂ ਅਸੀਂ ਜਨਮ ਲਿਆ ਹੈ, ਸਤਿਗੁਰ ਤੇ ਉਹਨਾਂ ਦੀਆਂ ਗੰਢਾਂ ਖੋਲਣ ਵਾਸਤੇ ਕਹਿੰਦੇ ਨੇ, ਔਰ ਅਸੀਂ ਉਹਨਾਂ ਦੇ ਕੋਲ ਆ ਕਰਕੇ ਹੋਰ ਕਈ ਤਰੀਕੇ ਦੀਆਂ ਗੰਢਾਂ ਮਾਰਨੀਆਂ ਸ਼ੁਰੂ ਕਰ ਦਿੰਦੇ ਹਾਂ। ਇਹ ਸਾਰੀਆਂ ਗੰਢਾਂ ਜਿਹੜੀਆਂ ਨੇ ਇਹ ਸਾਨੂੰ ਬੰਧਨ ਦੇ ਵਿੱਚ ਲੈ ਕੇ ਆਉਣਗੀਆਂ। ਆਉਣ ਵਾਲੇ ਜਨਮਾਂ ਦੇ ਵਿੱਚ ਇਸ ਜੀਵਾਤਮਾ ਨੂੰ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਪੱਕਾ ਕੀਤਾ ਜਾ ਰਿਹਾ ਹੈ। ਇਹੀ ਕਾਲ ਦੀ ਚਾਲ ਹੈ, ਇਹੀ ਪਰਮ ਹੈ, ਇਹੀ ਜੋ ਹੈ ਅੰਧਾ ਗੁਰੂ ਜੋ ਹੈ ਕਦੇ ਵੀ ਇਸ ਜੀਵਾਤਮਾ ਨੂੰ ਚੇਤਾ ਨਹੀਂ ਸਕਦਾ, ਦੱਸ ਨਹੀਂ ਸਕਦਾ, ਕਿਉਂਕਿ ਇਹ ਗੰਢਾਂ ਉਸ ਨੂੰ ਨਜ਼ਰ ਨਹੀਂ ਆਉਂਦੀਆਂ। ਉਹ ਇਸ ਜਗਤ ਦੇ ਵਿੱਚ ਜੜ ਚੇਤਨ ਵਸਤੂਆਂ ਦੀ ਆਰਾਧਨਾ ਕਰਵਾ ਕਰਕੇ कई तरीके की क्रिया और कई तरीके के कर्म और तीरथ वगैरह करवा करके ऐसे कर्म करवा देंदा, दान पुण करवा करके ऐसे चक्रा च फसा देंदा कि ये जीवात्मा कितना भी अच्छा कर्म कर लवे, अच्छे तो अच्छा कितना भी पुण कर लवे, सत्संग जी सारा ही ये बंधन दे विच है। यानी कि जंजीर है, चाहे वह सोने की है चाहे वह लोहे की है, उसका काम इको ही है इस जीवात्मा बंद करके रखना। यानी कि जितने भी असि अच्छे कर्म करांगे इस जीवात्मा उत्तम भोगी जूना मिल जाएगियां, सूक्ष्म और कारण लोगों के विच इसनु रख दिता जाएगा। उत्थे भी जा करके ये जीवात्मा अपने घर का काम नहीं कर सकती। क्यों नहीं कर सकती? क्योंकि ये बंधन दे विच है, ये जंजीर ने उसनु बंद रखिया। वह जन्म उसनु सिर्फ देवता क्यों बनाया गया, देवी का रूप क्यों दिता गया, क्यों कारण लोगों के बीच इस उत्तम भोगी स्वार्थ दिते गए? सिर्फ इसी करके दिते गए किसने इस जगत दे विच आकर के मनुख जन्म दे विच बहुत सारी ऐसी क्रिया अपनाईया सी जिन्हां इस जगत दे विच असी दान और पुन कहंदे हां। सत्संग जी इस तो विचार करके देख लो कि जितना भी असी दान पुन करांगे ये सारे कर्म सानू भुगतने पैणगे, यानी कि अच्छे कर्म भोगांगे, उस तो बाद ही जा करके इस लोक दे विच सानू फिर मनुखा जन्म मिलेगा। यानी कि अनगिनत युगां तक लंबी आयु लेकर के इस जीवात्मा नू फिर एक अच्छा जेल 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 कैद खाना मिलेगा। यानी कि उस कैद खाने दे विचों निकलन ले इस जीवात्मा नू फिर फरियाद करनी पेगी, फिर तड़फना पेगा, यानी कि फिर सतगुरु दी लोड़ है, फिर अखां वाले दी लोड़ है, फिर मार्गदर्शन दी लोड़ है, फिर उस गुरु दे अगे सानू निमाणे होकर के फरियाद करनी पेगी। जो तो संत सतगुरु इस जगत दे विच आंदे ने, जड़ी देवी देवता नू असीं पूजन लगे हां वह देवी देवता भी इस लोक दे विच आंदे ने और पूरन सतगुरु दे अगे फरियाद करदे ने। क्यों? क्योंकि उन्हां मंडलां तो वह जो हैं जिन्हां नू असीं पूज रहे हां वह सचखंड नहीं जा सकते। सात संगत जी, अगर देवी देवता या कारण लोक दिया उत्तम भोगी जूना सचखंड जा सकदियां होंदियां ते इस लोक दे विच सत्संग करन दी लोड़ ही ना पैंदी। इस लोक दे विच मनुखे जन्म दी क्या हस्ती रह जांदी, उसकी क्या कीमत रह जांदी? इस नू सृष्टि दा सिरमोर क्यों किया गया है? उस नू सिर्फ और सिर्फ इसी करके किया गया है कि देवी देवते वर्गी उत्तम भोगी जूना प्राप्त करन दे बाद भी इस जीवात्मा नू इस गंदे चोले दे विच गंदा क्यों है? इस दे अंदर जरा नजर मार करके देखो, गू मूत्र दिया थैलियां ही ते है ने जिन्हां नू असी चट्टन लगे हुए हैं, दिन रात असी भोगां दे विच इंद्री स्वादां दे विच रचे हुए हैं। जरा नजर मार के देखो इन्हां दे विच इस दे अलावा कुछ होर भी है, किसी नू कुछ होर नजर आया है? घड़ी काम स्वाद कारण कोट दिनस दुख पावे, असी यह भी भूल जाते हैं कि हर घड़ी हर पल जिहड़ा असी स्वाद लगाया है ना इस लोक दे विच आ करके मनुखे जन्म दे विच। सात संगत जी, काल जो है बाकी जड़िया निचलियां जूना ने ना हो सकता है उन्होंने उपर तरस खा जाए। वैसे तो वह तरस नहीं खाता क्योंकि पक्का अपने नियम का है, क्योंकि उसने अपनी सृष्टि नू कायम रखना। पर अगर असी एक मिनट वास्ते मन लईए कुछ घड़िया वास्ते कि काल भी विचलित हो गया, यानी कि वह डोल गया और उसने निचले जामिया दे विच तरस खा लिया, उन्होंने छोड़ दिता कीती गई किरिया लई। पर मनुखे जन्म दे विच अगर एक जीवात्मा ने पूरन सतगुरां दे कोल आ करके उस दे नाल अगर गद्दारी या बेईमानी कीती है ना, उस नू नहीं बख्शदा, उस दे कोल पूरा हिसाब लैंदा, उस नू ते लाइन भी नहीं लगन देंदा, उस नू ते वाला ते पकड़ के आप लै करके जांदा कि पहले तेरा ही हिसाब लवांगा, तू उस अकाल पुरख दे अंश उस अध्याता उस सतगुरु दे नाल गद्दारी कीती, उस दे नाल तू बेईमान होया जिहड़ा कि जड़ और चेतन सारे नू आधार दे रहा है, और किस तरीके दे नाल उस दे घर रह करके ही उसकी चरणी लग करके ही किस तरीके दे नाल उस नू तू मूर्ख बनाने की कोशिश कर रहा है, जिहड़ा कि आप ही सारे जगत का अध्याता और इस जगत तो पार ले जान वाला है। और उस वेले उस जीवात्मा नू अनगिनत जन्मां दी सोझी भी दित्ती जांदी है, किस करके कि तू पहचान कि तू कैसा नीच कर्म कीता है, और वह पहचानन दे बाद उस नू अनगिनत कल्पां तक याद रखना। सत्संग जी, अनगिनत कल्प, एक कल्प जड़ा है 998 चौकड़ी युग का है, और एक चौकड़ी युग 12,000 देवत्यां का साल है। इस तो विचार करके देख लो इस जीवात्मा का क्या असर होगा जो वह मनुखे जन्म विच आकर के पूरन सतगुरु की टेक लै करके उसका हुक्म नहीं मनती। क्यों? क्योंकि अख बंद करन तो बाद चल रही सरकार ने भी बिल्कुल स्पष्ट उपदेश दिता है कि अज तुहाडे कोल टैम नहीं है, कल सतगुरु दे कोल टैम नहीं होना। याद रखना ये वचन आखिरी समय तक कि अगर तुहानू याद रह रखना है, इस जगत तो पार जाना है, तो ये वचन कदी भी ना भूलना। हर कड़ी हर पल अगर तुसी इस वचन नू याद रखोगे ना, तो तुहानू चेतना आएगी, अंदर दे विच इक चेतन धारा काम करेगी, इस जीवात्मा नू जगाएगी। क्यों? क्योंकि वो चेतन वस्तु दा अंश है, कोई आकार नहीं है, जिस नू असी सतगुरु कहंदे आ। क्यों? क्योंकि इस जीवात्मा नू रस्ता देने वास्ते, जगाने वास्ते ही वो इस जगत दे विच आए ने। अगर ये जीवात्मा इन्हां शब्दां नू जो सतगुरु सचखंड तो आंदे ने, सतसंग दे विच अपनी वाणी दिंदे ने, वो कोई लफज नहीं होंदे, वो एक अदृश्य ताकत होंदी है, अदृश्य किरणा दे रूप दे विच, जिस तरीके दे नाल एक प्रकाश है, सूरज दा प्रकाश सारे जगत नू प्रकाश दे रहा है, पर सानू उहदी सोझ ही नहीं कि किस तरीके दे नाल ए प्रकाश व्याप्त है, और उस नू जानन वास्ते, उन्हां किरणा नू देखण वास्ते सानू लैबोरेटरी जाना पैंदा है। उसे तरीके दे नाल ए जड़ वस्तुआं दे विच एक करंट काम करदा है, यानी कि बिजली दे जितने भी उपकरण ने उन्हां दे अंदर कोई चेतन वस्तु काम कर रही है, यानी कि करंट, पर इन्हां अखां दे नाल सानू नजर नहीं आंदा करंट। अगर असी उस नू देखना चाहते हां, जानना चाहते हां, तो जरूरी गल है सानू लैबोरेटरी जाना पेगा। उस लैबोरेटरी दे विच जा करके ही असी उस करंट नू देख सकते हां कि किस तरीके दे नाल जनरेटर तो एक करंट पैदा किया जाता है, किस तरीके दे नाल ए तारा दे जरिए हुंदा होया इंस्ट्रूमेंट दे विच आंदा है, और किस तरीके दे नाल बटन दबान दे नाल एक जो चेतन रूप दे विच सानू बल्ब या पंखा काम करदा नजर आ रहा है, एक किस तरीके दे नाल एक करंट काम करदा है। उसे तरीके दे नाल सतगुरु सचखंड तो उपदेश कर रहे ने कि अगर तुसी उस परमात्मा दी ताकत नू, उस सतगुरु नू जानना चाहते हो, उस नू देखना चाहते हो, उस करंट दे कोल पहुंचना चाहते हो, ते तुहानू भी लोड़ है एक लैबोरेटरी दी, उस लैबोरेटरी दी, जिस लैबोरेटरी दे भी जा करके तुसी अपना काम करना है, उस परमात्मा नू जानना है कि किस तरीके दे नाल वो परम चेतन सत्ता जो है इस जगत दे विच काम कर रही है। तो उसी नू जताण वास्ते यानी कि एक टीचर दी लोड़ है लैबोरेटरी दे विच। कोई भी स्टूडेंट जो है अपने आप जा करके कोई प्रयोग नहीं कर सकता, ये विचार करके देख लो, कोई भी स्टूडेंट कितना भी पढ़िया लिखिया होवे, कितनिया भी किताबा पढ़ लवे, युगा युग पढ़ लवे, पर वो लैबोरेटरी दे अंदर नहीं जा सकता, क्योंकि लैबोरेटरी दे अंदर जान दा प्रवेश दा एक नियम है। वो नियम की है कि सतगुरु दा हुक्म चाहिदा है, उस सतगुरु दा जो अकाल पुरुष दा नुमाइंदा है, यानी कि कोई आकार नहीं है, एक ताकत है, उस ताकत दा हुक्म चाहिदा है। हुण वो ताकत हुक्म किस तरीके नाल देगी, वो किसी ना किसी मनुखे जन्म दे विच यानी कि चोले दे विच आ करके ही हुक्म देगी, और किसी भी तरीके दे नाल नियमा अनुसार यानी कि काल पुरुष ने जो नियम दिते ने इस जगत दे विच, उन्हां नियमां तो बाहर किसी ने भी नहीं जाना, ते होर कोई तरीका रह ही नहीं जांदा। आकाशवाणी किसी समय दे विच आकाशवाणी हुंदी सी, तो सात संगत जी विचार करके देखो कितनिया ही रूह ने जड़िया इस जगत दे विचो सतगुरां ने लै करके जड़िया ने, परमात्मा अपने नाल मिलाना चाहता है, ते क्या दिन रात आकाशवाणिया ही होंदिया रहनगियां, आकाशवाणिया ही करनिया बहनगियां? यह संभव नहीं है इस जगत दे विच चल रहे समय दे विच। इसी करके जो संत सतगुरु आंदे ने ओ जिसले सतसंग दे विच बैठदे ने, होर किसी समय दी असी गल नहीं करदे, सिर्फ सतसंग दी गल करदे आ। सतसंग जी, सतसंग कोई छोटी वस्तु नहीं है, इस दी कीमत नू पहचानो, ए कीमत की है, ए किस तरीके दे नाल इस जीवात्मा दा उद्धार हो सकदा है, ओ सिर्फ सत दी संगत है। सतसंग ए लफज की है, इस नू पहचानो, जिस जगह सत प्रगट होंदा है उस दी संगत करन वाले नू सतसंग किया जांदा है, होर किसी नू असी सतसंग दी संज्ञा नहीं दे सकते। इस जगत दे विच परमा के रखा गया है इस जीवात्मा नू, कई तरीके दे सत्संग कीते जांदे ने, बहुत सोहणे सोहणे प्रवचन कीते जांदे ने, पर असी कदे भी उहनां नू सतसंग दी संज्ञा नहीं दे सकते। क्यों? क्योंकि अंधले गुरु मौजूद हन, उहनां दे जरिए जिहड़ी बाणी जां प्रवचन कीते जांदे ने, बेशक ओ परमात्मा दे मतलक ही क्यों ना होवन, पर उहनां नू सतसंग दी संज्ञा नहीं दित्ती जा सकदी। सतसंग दी संज्ञा सिर्फ और सिर्फ उस दा अध्याता पूर्ण सतगुरु जिहड़ा उस अकाल पुरख दा हुक्म लै करके इस जगत दे विच आउंदा है, और ओ जिस वेले सतसंग दे विच हाजर हुंदे ने उस दी बड़ी मर्यादा रखण दी लोड़ है। ਬੜੀ ਕੀਮਤ ਹੈ ਉਸ ਸਤਸੰਗ ਦੀ। ਸਾਧ ਸੰਗਤ ਜੀ, ਇਸ ਜਗਤ ਦੇ ਵਿਚ ਕੀ ਕਹਿਣਾ ਹੈ, ਸਾਰੇ ਹੀ ਲੋਕਾਂ ਦੀਆਂ ਕੀਮਤੀ ਵਸਤੂਆਂ ਇਕੱਠੀਆਂ ਕਰਕੇ ਉਸ ਪਰਮਾਤਮਾ ਦੇ ਅੱਗੇ ਭੇਟ ਰੱਖੋ। ਉਹ ਜਿਤਨੀਆਂ ਵੀ ਰਿੱਧੀ ਸਿੱਧੀ ਦੀਆਂ ਤਾਕਤਾਂ ਨੇ, ਇਹ ਸਾਰੀਆਂ ਹੀ ਤਾਕਤਾਂ ਆਪਣਾ ਪੂਰਾ ਜ਼ੋਰ ਲਗਾ ਲੈਣ ਉਸ ਪਰਮਾਤਮਾ ਨੂੰ ਇੱਕ ਘੜੀ ਵਾਸਤੇ ਇਸ ਜੜ ਲੋਕ ਦੇ ਵਿਚ ਹਾਜ਼ਰ ਕਰਕੇ ਦਿਖਾ ਦਿਓ। ਅੱਜ ਤੱਕ ਕਿਸੇ ਦੇ ਅੰਦਰ ਐਸੀ ਤਾਕਤ ਨਹੀਂ ਹੈ ਜਿਹੜੀ ਉਸ ਪਰਮਾਤਮਾ ਦੇ ਅੰਸ਼ ਨੂੰ ਇਸ ਜਗ੍ਹਾ ਹਾਜ਼ਰ ਕਰਕੇ ਦਿਖਾ ਦੇਵੇ। ਇਸ ਤੋਂ ਸਪਸ਼ਟ ਉਪਦੇਸ਼ ਹੈ ਕਿ ਸਤਸੰਗ ਕਿਸ ਨੂੰ ਕਿਹਾ ਜਾਂਦਾ ਹੈ, ਜਿਸ ਜਗ੍ਹਾ ਉਹ ਸੱਤ ਪ੍ਰਗਟ ਹੁੰਦਾ ਹੈ, ਤੇ ਇਸ ਦੀ ਮਰਿਆਦਾ ਨੂੰ ਰੱਖਣਾ ਹਰ ਜੀਵਾਤਮਾ ਦਾ ਫਰਜ਼ ਬਣਦਾ ਹੈ। ਤੇ ਇਸ ਸਤਸੰਗ ਦੇ ਵਿਚ ਆ ਕਰਕੇ ਜਿਸ ਜਗ੍ਹਾ ਸੱਤ ਪ੍ਰਗਟ ਹੁੰਦਾ ਹੈ, ਪਰਮਾਤਮਾ ਆਪ ਆ ਕਰਕੇ ਬੈਠਦਾ ਹੈ। ਉਹ ਕੋਈ ਦੇਹ ਨਹੀਂ ਹੁੰਦੀ, ਉਹ ਕੋਈ ਆਕਾਰ ਨਹੀਂ ਹੁੰਦਾ, ਉਹ ਇੱਕ ਚੇਤਨ ਸੱਤਾ ਕੰਮ ਕਰਦੀ ਹੈ। ਔਰ ਉਸ ਦੇ ਕੋਲ ਜਿਹੜੇ ਵੀ ਆਉਂਦੇ ਨੇ, ਜਿਹੜੇ ਉਸ ਬਾਣੀ ਨੂੰ ਸੁਣਦੇ ਨੇ, ਪਹਿਲੇ ਗੁਰੂ ਸਾਹਿਬ ਸਪਸ਼ਟ ਕਰ ਚੁੱਕੇ ਨੇ, ਉਹ ਕੋਈ ਲਫ਼ਜ਼ ਨਹੀਂ ਹੈ, ਉਹ ਇੱਕ ਤਾਕਤ ਹੈ, ਅਦ੍ਰਿਸ਼ ਕਿਰਨਾਂ ਨੇ ਜਿਹੜੀਆਂ ਸੁਣਨ ਵਾਲਿਆਂ ਦੇ ਮਨ ਦੇ ਵਿਚ ਤਕਸੀਮ ਕੀਤੀਆਂ ਜਾਂਦੀਆਂ ਨੇ। ਉਸ ਤਾਕਤ ਨੂੰ ਲੈ ਕਰਕੇ ਮਨ ਦੇ ਉੱਪਰ ਬੜਾ ਗਹਿਰਾ ਪ੍ਰਭਾਵ ਪੈਂਦਾ ਹੈ, ਮਨ ਦੀ ਚੰਚਲਤਾ ਖਤਮ ਹੋ ਜਾਂਦੀ ਹੈ, ਉਸ ਦੇ ਉੱਪਰ ਚੋਟ ਪੈਂਦੀ ਹੈ, ਉਹ ਸਥਿਰ ਹੋ ਜਾਂਦਾ ਹੈ। ਜਿਸ ਮਨ ਨੂੰ ਸਥਿਰ ਕਰਨ ਵਾਸਤੇ ਯੋਗੀਆਂ ਨੇ, ਸੰਤਾਂ ਮਹਾਤਮਾ ਨੇ ਲੱਖਾਂ ਸਾਲ ਜੰਗ ਤਪ ਕੀਤੇ, ਪਰ ਆਪਣੇ ਉਸ ਮਨ ਨੂੰ ਕਾਬੂ ਨਹੀਂ ਕਰ ਸਕੇ। ਔਰ ਇੱਕ ਐਸੀ ਤਾਕਤ ਸਤਸੰਗ ਦੇ ਵਿਚ ਦਿੱਤੀ ਜਾਂਦੀ ਹੈ ਜਿਹੜੀ ਇਸ ਮਨ ਨੂੰ ਸਿੱਧੇ ਰਸਤੇ ਲੈ ਕਰਕੇ ਆਉਂਦੀ ਹੈ। ਔਰ ਅਸੀਂ ਸਤਸੰਗ ਦਾ ਕਿਆ ਅਰਥ ਕੱਢ ਕੇ ਰੱਖਿਆ ਹੈ, ਇੱਕ ਧਰਮ ਬਣਾ ਦਿੱਤਾ, ਇੱਕ ਮਤ ਚਲਾ ਦਿੱਤਾ, ਉਸ ਨੂੰ ਸਤਸੰਗ ਕਿਹਾ ਜਾਂਦਾ ਹੈ? ਨਹੀਂ, ਸਤਸੰਗ ਜੋ ਹੈ ਜਿਸ ਜਗ੍ਹਾ ਇਹ ਤਾਕਤ ਮੌਜੂਦ ਹੈ। ਤੇ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਉਸ ਲੈਬੋਰਟਰੀ ਦੀ, ਜਿਸ ਲੈਬੋਰਟਰੀ ਦੇ ਵਿਚ ਜਾ ਕਰਕੇ ਇਸ ਜੀਵਾਤਮਾ ਨੇ ਉਸ ਪਰਮ ਚੇਤਨ ਦੇ ਅੰਸ਼ ਨੂੰ ਦੇਖਣਾ ਹੈ, ਸੁਣਨਾ ਹੈ, ਕਿਸ ਤਰੀਕੇ ਦੇ ਨਾਲ ਉਸ ਸਤਿਗੁਰੂ ਦੇ ਹੁਕਮ ਦੇ ਨਾਲ, ਜਦੋਂ ਸਤਪੁਰਸ਼ ਦਾ ਹੁਕਮ ਲੈ ਕਰਕੇ ਸੰਤ ਸਤਿਗੁਰੂ ਇਸ ਜਗਤ ਦੇ ਵਿਚ ਜਿਹੜੀ ਜੀਵਾਤਮਾ ਤੜਫ ਰਹੀ ਹੈ ਆਪਣੇ ਘਰ ਜਾਣ ਵਾਸਤੇ, ਆਪਣੇ ਮੂਲ ਦੇ ਵਿਚ ਸਮਾਉਣ ਵਾਸਤੇ, ਇਹ ਨਹੀਂ ਦੇਖਿਆ ਜਾਂਦਾ ਕਿਸ ਨੇ ਆਧਾਰ ਕਿਸਦਾ ਲਿਆ ਹੈ। ਤੜਫ ਦੇਖੀ ਜਾਂਦੀ ਹੈ, ਇਮਾਨਦਾਰੀ ਦੇਖੀ ਜਾਂਦੀ ਹੈ, ਮਿਹਨਤ ਦੇਖੀ ਜਾਂਦੀ ਹੈ, ਕਿਸ ਤਰੀਕੇ ਦੇ ਨਾਲ ਇਮਾਨਦਾਰੀ ਨਾਲ ਜੀਵਾਤਮਾ ਜੋ ਹੈ ਮਿਹਨਤ ਕਰਦੀ ਹੋਈ ਆਪਣੇ ਉਸ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦੀ ਹੈ। ਉਸ ਵਕਤ ਸੰਤ ਸਤਿਗੁਰੂ ਅੱਗੇ ਹੋ ਕਰਕੇ ਇਸ ਜੀਵਾਤਮਾ ਦੀ ਬਾਂਹ ਪਕੜਦੇ ਨੇ। ਇਸ ਜਗਤ ਦੇ ਵਿਚ ਜਿਤਨੇ ਵੀ ਪੂਰਨ ਸੰਤ ਹੋਏ ਨੇ ਜਾਂ ਜਿਤਨੇ ਨੇ ਵੀ ਸਤਖੰਡ ਪਹੁੰਚਣ ਦੇ ਉਸ ਪਰਮ ਪਦ ਨੂੰ ਪ੍ਰਾਪਤ ਕੀਤਾ ਹੈ, ਉਹਨਾਂ ਦਾ ਇਤਿਹਾਸ ਪੜ ਕਰਕੇ ਦੇਖ ਲਓ। ਉਹਨਾਂ ਨੇ ਕਦੇ ਵੀ ਆਪਣੇ ਗੁਰੂ ਦੀ ਖੋਜ ਨਹੀਂ ਕਰ ਸਕੇ, ਯਾਨੀ ਕਿ ਤੜਫਦੇ ਰਹੇ, ਅੱਖਾਂ ਵਾਲੇ ਨੂੰ ਲੱਭਦੇ ਰਹੇ ਪਰ ਲੱਭ ਨਹੀਂ ਸਕੇ। ਉਹਨਾਂ ਦੀ ਬਾਹ ਪੂਰਨ ਸਤਿਗੁਰਾਂ ਨੇ ਆਪ ਪਕੜੀ ਸੀ। ਇਸ ਤੋਂ ਸਪਸ਼ਟ ਹੈ ਕਿ ਕੋਈ ਵੀ ਅੰਧਾ, ਯਾਨੀ ਕਿ ਚੇਲਾ ਜੋ ਹੈ ਉਹ ਅੰਧਾ ਹੈ, ਕਦੇ ਵੀ ਉਸ ਅੱਖਾਂ ਵਾਲੇ ਨੂੰ ਲੱਭ ਨਹੀਂ ਸਕਦਾ, ਉਸਦੀ ਉਂਗਲੀ ਨਹੀਂ ਪਕੜ ਸਕਦਾ। ਇਸ ਜਗਤ ਦੇ ਵਿਚ ਉਂਗਲੀ ਪਕੜਾ ਦੇਣੀ ਇੱਕ ਜੀਵਾਤਮਾ ਨੂੰ ਇਹ ਕੋਈ ਛੋਟਾ ਕੰਮ ਨਹੀਂ ਹੈ। ਇਹ ਜਗਤ ਮੇਲਾ ਹੈ, ਰੰਗ ਤਮਾਸ਼ਾ ਹੈ। ਹੁਣ ਇੱਕ ਬੱਚਾ ਅਗਰ ਪਿਤਾ ਦੀ ਉਂਗਲੀ ਪਕੜ ਕੇ ਰੰਗ ਤਮਾਸ਼ਾ ਦੇਖਦਾ ਹੈ ਤੇ ਬੜਾ ਪ੍ਰਸੰਨ ਹੋ ਕਰਕੇ ਰਹਿੰਦਾ ਹੈ। ਹੁਣ ਕਦੀ ਵਿਚਾਰ ਕਰਕੇ ਦੇਖੋ, ਉਹ ਆਪਣੇ ਪਿਤਾ ਕੋਲੋਂ ਉਂਗਲੀ ਛੁਡਾ ਲਵੇ, ਉਹੀ ਬੱਚਾ ਹੈ, ਰੰਗ ਵੀ ਹੋਈ ਹੈ, ਤਮਾਸ਼ਾ ਵੀ ਹੋਈ ਹੈ, ਰੋਸ਼ਨੀ ਵੀ ਹੋਈ ਹੈ, ਪਰ ਉਹ ਬਿਲਖ ਬਿਲਖ ਕਰਕੇ ਰੋਂਦਾ ਹੈ। ਕਿਉਂ? ਕਿਉਂਕਿ ਉਸਨੂੰ ਪਤਾ ਚੱਲ ਜਾਂਦਾ ਹੈ ਕਿ ਪਿਤਾ ਕਿਸ ਹਸਤੀ ਦਾ ਨਾਮ ਹੈ, ਕਿਸ ਤਰੀਕੇ ਦੇ ਨਾਲ ਉਸਨੇ ਉਸ ਸਾਰੇ ਤਮਾਸ਼ੇ ਦੇ ਵਿਚ ਮੈਨੂੰ ਆਧਾਰ ਦੇ ਰੱਖਿਆ ਸੀ। ਉਸੇ ਤਰੀਕੇ ਦੇ ਨਾਲ ਸੰਤ ਜਦੋਂ ਆਪਣੀ ਉਂਗਲੀ ਪਕੜਾਉਂਦੇ ਨੇ ਤੇ ਇਹ ਕੋਈ ਛੋਟਾ ਕੰਮ ਨਹੀਂ ਹੈ। ਉਹਨਾਂ ਨੇ ਸਾਨੂੰ ਆਪਣੇ ਨਾਲ ਬਿਠਾ ਲਿਆ, ਆਪਣਾ ਹੀ ਰੂਪ ਦੇ ਦਿੱਤਾ, ਮਨਮੁਖ ਤੇ ਗੁਰਮੁਖ ਬਣਾ ਦਿੱਤਾ। ਇਸ ਕਿਰਿਆ ਨੂੰ ਅਪਣਾਉਣ ਵਾਸਤੇ ਹੀ ਇਸ ਜੀਵਾਤਮਾ ਨੂੰ ਮੌਕਾ ਦਿੱਤਾ ਜਾਂਦਾ ਹੈ, ਇੱਕ ਅੰਧੀ ਜੀਵਾਤਮਾ ਨੂੰ ਰੋਸ਼ਨੀ ਦਿਖਾਈ ਜਾਂਦੀ ਹੈ, ਇੱਕ ਰਸਤਾ ਦੱਸਿਆ ਜਾਂਦਾ ਹੈ ਉਸ ਮਾਰਗ ਤੇ ਚਲਾਉਣ ਵਾਸਤੇ, ਇਸ ਜੀਵਾਤਮਾ ਦਾ ਉਦਾਰ ਕਰਨ ਵਾਸਤੇ
ਇਸਦੀ ਭੁੱਖ ਔਰ ਪਿਆਸ ਨੂੰ ਖਤਮ ਕਰਨ ਵਾਸਤੇ ਇਸੀ ਵਾਸਤੇ ਸੰਤ ਸਤਿਗੁਰੂ ਉਹ ਤਾਕਤ ਲੈ ਕਰਕੇ ਇਸ ਜਗਤ ਦੇ ਵਿੱਚ ਆਉਂਦੇ ਨੇ ਔਰ ਅਸੀਂ ਉਸਦਾ ਕੀ ਭਾਗ ਲੈ ਕਰਕੇ ਇਸ ਜਗਤ ਦੇ ਵਿੱਚ ਵਿਚਰਨ ਕਰਦੇ ਹਾਂ। ਯਾਨੀ ਕਿ ਅੰਦਰ ਜਾਣ ਵਾਸਤੇ ਲੈਬੋਰਟਰੀ ਦੇ ਵਿੱਚ ਪ੍ਰਯੋਗ ਕਰਨ ਵਾਸਤੇ ਇੱਕ ਟੀਚਰ ਦੀ ਇੱਕ ਪੂਰਨ ਸਤਿਗੁਰੂ ਦੀ ਯਾਨੀ ਕਿ ਇੱਕ ਹੁਕਮ ਦੀ ਜ਼ਰੂਰਤ ਹੈ। ਉਹ ਹੁਕਮ ਕਿਹੜਾ? ਜਿਹੜਾ ਸਤਿਪੁਰਸ਼ ਦਾ ਹੈ, ਉਸ ਅਕਾਲ ਪੁਰਸ਼ ਦਾ ਹੈ, ਇਸ ਜਗਤ ਦੇ ਵਿੱਚ ਜਿਸ ਨੂੰ ਦੇਣ ਵਾਸਤੇ ਹੀ ਉਹ ਆਉਂਦੇ ਨੇ, ਉਹ ਆਏ ਹੀ ਦੇਣ ਵਾਸਤੇ ਨੇ। ਅਕੁੱਟ ਭੰਡਾਰ ਜਿਹੜਾ ਇਸ ਜੀਵਾਤਮਾ ਲਈ ਇਸ ਦੇਹ ਦੇ ਅੰਦਰ ਰੱਖਿਆ ਗਿਆ ਹੈ, ਪਰ ਇਹ ਜੀਵਾਤਮਾ ਬਾਹਰ ਰਹਿੰਦੀ ਹੈ ਕਿਸ ਦੀ ਸੰਗਤ ਦੇ ਨਾਲ? ਮਨ ਦੀ ਸੰਗਤ ਨਾਲ। ਮਨ ਦੀ ਸੰਗਤ ਕਰਦੀ ਹੈ, ਇਸੇ ਕਰਕੇ ਇਹ ਬਾਹਰ ਹੈ। ਅਗਰ ਇਹ ਗੁਰੂ ਦੀ ਸੰਗਤ ਕਰ ਲੈ, ਗੁਰੂ ਦੇ ਹੁਕਮ ਦੇ ਵਿੱਚ ਆ ਜਾਵੇ, ਤੇ ਇਹ ਅਖੁੱਟ ਭੰਡਾਰ ਨੂੰ ਪ੍ਰਾਪਤ ਕਰ ਲੈਂਦੀ ਹੈ। ਇਹ ਦਰ ਦਰ ਦੀਆਂ ਠੋਕਰਾਂ ਖਾਣ ਤੋਂ ਬਚ ਜਾਂਦੀ ਹੈ। ਇਹ ਜਿਹੜੀ ਭਿਖਾਰੀ ਦੀ ਅਵਸਥਾ ਇਸਦੀ ਬਣੀ ਹੈ, ਭਿਖਾਰੀ ਦਾ ਭਾਵ ਕੀ ਹੈ? ਉਸ ਜਗ੍ਹਾ ਤੋਂ ਜਦੋਂ ਅਸੀਂ ਭਿਖਾਰੀ ਦੇਖਦੇ ਹਾਂ, ਉਸਦੀ ਤਰਫ਼ ਇਸ਼ਾਰਾ ਨਹੀਂ ਹੈ। 84 ਲੱਖ ਜਾਮਿਆਂ ਦੀ ਤਰਫ਼ ਇਸ਼ਾਰਾ ਹੈ ਕਿ ਨਿਚਲੇ ਜਾਮਿਆਂ ਨੂੰ ਜਰਾ ਨੇੜ ਮਾਰ ਕਰਕੇ ਦੇਖੋ, ਉਤਲੇ ਜਾਮਿਆਂ ਨੂੰ ਦੇਖ ਲਓ। ਅਗਰ ਦੇਵੀ ਦੇਵਤਾ ਵੀ ਇਸ ਜਗਤ ਦੇ ਵਿੱਚ ਆ ਕਰਕੇ ਝੋਲੀ ਅੱਡ ਕੇ ਸਤਿਗੁਰਾਂ ਅੱਗੇ ਫਰਿਆਦ ਕਰ ਰਹੇ ਨੇ, ਭਿੱਖ ਮੰਗ ਰਹੇ ਨੇ ਮਨੁੱਖੇ ਜਨਮ ਦੀ, ਤੇ ਇਹ ਭਿੱਖ ਮੰਗਣਾ ਹੀ ਹੈ। ਯਾਨੀ ਕਿ ਅਖੁੱਟ ਭੰਡਾਰ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਨੇ ਕਿਸ ਚੀਜ਼ ਨੂੰ ਪ੍ਰਾਪਤ ਕੀਤਾ? ਉਹ ਵੀ ਲੈਬੋਰਟਰੀ ਚ ਗਏ ਸਨ, ਅੰਦਰ ਜਾ ਕੇ ਪ੍ਰਯੋਗ ਕੀਤੇ ਸਨ, ਪਰ ਉਨ੍ਹਾਂ ਨੇ ਪ੍ਰਾਪਤ ਕਿਸ ਨੂੰ ਕੀਤਾ? ਕਾਮਨਾ ਨੂੰ। ਕਾਮਨਾ ਰੱਖ ਕੇ ਉਨ੍ਹਾਂ ਨੇ ਪ੍ਰਯੋਗ ਕੀਤਾ ਸੀ, ਕਾਮਨਾ ਰੱਖ ਕੇ ਲੈਬੋਰਟਰੀ ਚ ਗਏ ਸੀ। ਯਾਨੀ ਕਿ ਉਸ ਤੋਂ ਬਾਅਦ ਵੀ ਪ੍ਰਣਾਲੇ ਗਏ, ਕਿਉਂ? ਤੁਸੀਂ ਪੂਰਨ ਸਤਿਗੁਰਾਂ ਦੇ ਉੱਪਰ ਪੂਰੇ ਨਹੀਂ ਸਨ ਉਤਰੇ, ਉਪਦੇਸ਼ਾਂ ਨੂੰ ਨਹੀਂ ਸੀ ਅਮਲ ਕੀਤਾ, ਅਗਲੀ ਜਾਣਾ ਨਹੀਂ ਸੀ ਬਣਾਇਆ। ਇਸੀ ਕਰਕੇ ਅਗਰ ਅਸੀਂ ਉਧਾਰ ਕਰਨਾ ਚਾਹੁੰਦੇ ਹਾਂ, ਇਸ ਜੀਵਾਤਮਾ ਦਾ ਲੈਬੋਰਟਰੀ ਦੇ ਅੰਦਰ ਜਾਣਾ ਚਾਹੁੰਦੇ ਹਾਂ, ਤੇ ਸਾਨੂੰ ਆਪਣੀ ਹਸਤੀ ਮਿਟਾਣੀ ਚਾਹੀਦੀ ਉਸ ਹੁਕਮ ਦੇ ਉੱਪਰ ਜਿਹੜੀ ਸੰਤ ਸਤਿਗੁਰੂ ਸਤਸੰਗ ਦੇ ਵਿੱਚ ਆ ਕਰਕੇ ਉਚਾਰਨ ਕਰਦੇ ਨੇ। ਇਸਦਾ ਇੱਕ ਇੱਕ ਲਫ਼ਜ਼ ਜੋ ਹੈ ਬੜਾ ਕੀਮਤੀ ਹੈ। ਅਸੀਂ 2-4 ਲਫ਼ਜ਼ਾਂ ਨੂੰ ਨਾਮ ਕਹਿੰਦੇ ਹਾਂ, ਇਹ ਕੋਈ ਨਾਮ ਨਹੀਂ ਹੈ। ਜਿਸ ਨਾਮ ਦੀ ਗੱਲ ਸੰਤ ਕਰਦੇ ਨੇ, ਉਹ ਪਰਮਾਤਮਾ ਦਾ ਇੱਕ ਗੁਣ ਹੈ, ਪਰਮ ਚੇਤਨ ਸੱਤਾ ਦਾ ਇੱਕ ਅੰਸ਼ ਹੈ, ਇੱਕ ਪ੍ਰਕਾਸ਼ ਹੈ, ਇੱਕ ਆਵਾਜ਼ ਹੈ, ਜਿਸ ਨੂੰ ਅਸੀਂ ਅਨਹਦ ਨਾਦ ਕਹਿੰਦੇ ਹਾਂ। ਉਸ ਪ੍ਰਕਾਸ਼ ਨੂੰ ਅਸੀਂ ਜੋਤ ਕਹਿੰਦੇ ਹਾਂ। ਉਸ ਆਵਾਜ਼ ਦੇ ਵਿੱਚ ਇਹ ਪ੍ਰਕਾਸ਼ ਹੁੰਦਾ ਹੈ, ਉਸਨੂੰ ਨਾਮ ਕਿਹਾ ਹੈ, ਉਸਨੂੰ ਸ਼ਬਦ ਕਿਹਾ ਹੈ, ਉਸਨੂੰ ਕੀਰਤਨ ਕਿਹਾ ਹੈ, ਉਸਨੂੰ ਅਕਤ ਕਥਾ ਕਿਹਾ ਹੈ। ਇਹਨਾਂ ਗ੍ਰੰਥਾਂ ਪੋਥੀਆਂ ਦੇ ਵਿੱਚ ਉਸਦੀ ਮਹਿਮਾ ਹੈ, ਰਸਤਾ ਹੈ, ਸਭ ਕੁਝ ਹੈ, ਸਾਰੇ ਤਰੀਕੇ ਮੌਜੂਦ ਨੇ, ਪਰ ਉਹ ਆਪ ਨਹੀਂ ਹੈ, ਉਸਦਾ ਗੁਣ ਨਹੀਂ ਹੈ। ਯਾਨੀ ਕਿ ਜਿਸ ਗੁਣ ਦੀ ਵਿਆਖਿਆ ਸਤਿਗੁਰੂ ਕਰ ਰਹੇ ਨੇ, ਉਹ ਗੁਣ ਉਸਦੇ ਵਿੱਚ ਨਹੀਂ ਹੈ। ਮੂਰਤੀਆਂ ਨੇ ਅਸੀਂ ਉਹਨੂੰ ਪਰਮਾਤਮਾ ਦੀ ਮੂਰਤ ਬਣਾ ਕਰਕੇ ਉਸਦੀ ਪੂਜਾ ਕਰਦੇ ਹਾਂ, ਬੇਸ਼ੱਕ ਉਹਦੇ ਪਿੱਛੇ ਸਾਡਾ ਪਾਪ ਪਰਮਾਤਮਾ ਦੇ ਮਤਲਬ ਕੀ ਕਿਉਂ ਨਾ ਹੋਵੇ, ਪਰ ਉਸਦਾ ਗੁਣ ਉਸਦੇ ਅੰਦਰ ਨਹੀਂ ਹੈ। ਬੇਸ਼ੱਕ ਜੜ ਚੇਤਨ ਸਭ ਨੂੰ ਆਧਾਰ ਦੇ ਰਿਹਾ ਹੈ, ਪਰ ਅਸੀਂ ਉਸਨੂੰ ਪ੍ਰਾਪਤ ਨਹੀਂ ਕਰ ਸਕਦੇ। ਅਗਰ ਅਸੀਂ ਉਸਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ, ਤੇ ਉਸ ਲਈ ਸਿਰਫ ਮਨੁੱਖਾ ਜਨਮ ਦੀ ਲੋੜ ਹੈ। ਮਨੁੱਖਾ ਜਨਮ ਖੁਦ ਆਪਣੇ ਆਪ ਦੇ ਵਿੱਚ ਇੱਕ ਲੈਬੋਰਟਰੀ ਹੈ, ਇੱਕ ਲੈਬੋਰਟਰੀ ਦੀ ਲੋੜ ਹੈ, ਜਿੱਥੇ ਜਾ ਕਰਕੇ ਇਸ ਜੀਵਾਤਮਾ ਨੂੰ ਪ੍ਰਯੋਗ ਕਰਨਾ ਹੈ। ਕੈਸਾ ਪ੍ਰਯੋਗ? ਉਸ ਗੁਣ ਨੂੰ ਪ੍ਰਾਪਤ ਕਰਨ ਲਈ, ਉਸ ਕਰੰਟ ਦੇ ਦਰਸ਼ਨ ਕਰਨ ਲਈ, ਉਸ ਤਾਕਤ ਨੂੰ ਜਾਣਨ ਲਈ ਕਿ ਉਸ ਪਰਮਾਤਮਾ ਦੀ ਤਾਕਤ, ਜਿਸ ਨੂੰ ਕਿ ਅਸੀਂ ਸੰਤ ਸਤਿਗੁਰੂ ਕਹਿੰਦੇ ਹਾਂ, ਉਹ ਕਿਸ ਹਸਤੀ ਦਾ ਨਾਮ ਹੈ, ਉਹ ਕਿਸ ਤਰੀਕੇ ਦੇ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ, ਉਸਦਾ ਦੀਦਾਰ ਕਰਨ ਵਾਸਤੇ, ਯਾਨੀ ਕਿ ਰਿਜ਼ਲਟ ਨੂੰ ਪ੍ਰਾਪਤ ਕਰਨ ਵਾਸਤੇ, ਜਿਸ ਤਰੀਕੇ ਦੇ ਨਾਲ ਕਲਾਸ ਦੇ ਵਿੱਚ ਸਟੂਡੈਂਟ ਨੂੰ ਪੜ੍ਹਾਇਆ ਜਾਂਦਾ ਹੈ, ਜਿਸ ਨੂੰ ਅਸੀਂ ਥਿਉਰੀ ਕਹਿੰਦੇ ਹਾਂ, ਤਾਂ ਸਟੂਡੈਂਟ ਕਿਤਨਾ ਵੀ ਪੜ੍ਹ ਲਏ, ਟੀਚਰ ਜਿਹੜਾ ਵੀ ਉਸ ਨੂੰ ਪੜ੍ਹਾਉਂਦਾ ਰਹੇ, ਉਸ ਤੋਂ ਬਾਅਦ ਸਟੂਡੈਂਟ ਦਾ ਇੱਕੋ ਹੀ ਸਵਾਲ ਹੁੰਦਾ ਹੈ, ਕਿਉਂਕਿ ਸਟੂਡੈਂਟ ਆਉਂਦਾ ਹੈ, ਤੇ ਟੀਚਰ ਨੂੰ ਇਹੀ ਗੱਲ ਕਹਿੰਦਾ ਹੈ ਕਿ ਸਰ ਪ੍ਰਕਾਸ਼ ਕਿਆ ਚੀਜ਼ ਹੋਤੀ ਹੈ। ਯਾਨੀ ਕਿ ਜਿਹੜਾ ਵੀ ਟੀਚਰ ਪ੍ਰਕਾਸ਼ ਦੇ ਦੁਆਰਾ ਪੜ੍ਹਾਉਂਦਾ ਰਿਹਾ, ਪਰ ਸਟੂਡੈਂਟ ਨੇ ਇੱਕੋ ਹੀ ਸਵਾਲ ਕੀਤਾ ਕਿ ਪ੍ਰਕਾਸ਼ ਕਿਆ ਚੀਜ਼ ਹੋਤੀ ਹੈ। ਉਹ ਸਵਾਲ ਸਾਡਾ ਸਾਰਾ ਹੈ। ਅਨਗਰੂਪ ਸਮੇਂ ਤੋਂ ਸੰਤ ਸਤਿਗੁਰੂ ਆ ਰਹੇ ਨੇ, ਕਲਾਸ ਲਾ ਰਹੇ ਨੇ, ਸਤਸੰਗ ਕਰਦੇ ਨੇ। ਸਤਸੰਗ ਦਾ ਵੀ ਕਲਾਸ ਸਿਰਫ ਸਤਸੰਗ ਹੈ, ਬਾਕੀ ਜਿਤਨੇ ਵੀ ਸੰਤ ਜਿਹੜੇ ਨੇ ਸਤਸੰਗ ਜਾਂਦੇ ਨੇ, ਉਹ ਟਿਊਸ਼ਨ ਪੜ੍ਹਾ ਸਕਦੇ ਨੇ, ਕਲਾਸ ਨਹੀਂ ਲਾ ਸਕਦੇ। ਕਲਾਸ ਸਿਰਫ ਉਹੀ ਲਾ ਸਕਦਾ ਹੈ ਜਿਸ ਨੂੰ ਅਕਾਲ ਪੁਰਸ਼ ਦਾ ਹੁਕਮ ਹੈ, ਇਸੀ ਕਰਕੇ ਉਸਨੂੰ ਸਤਿਗੁਰੂ ਕਿਹਾ ਜਾਂਦਾ ਹੈ। ਯਾਨੀ ਕਿ ਸਤਸੰਗ ਸਤਿਗੁਰੂ ਹੀ ਕਰਦੇ ਨੇ, ਔਰ ਉਸੀ ਨੂੰ ਕਲਾਸ ਕਿਹਾ ਜਾਂਦਾ ਹੈ। ਯਾਨੀ ਕਿ ਕਲਾਸ ਦੇ ਵਿੱਚ ਅਨਗਿਣਤ ਸਮੇਂ ਦੇ ਵਿੱਚ ਸਤਿਗੁਰੂ ਕਲਾਸ ਲੈਂਦੇ ਹੋ ਉਸ ਜੀਵਾਤਮਾ ਨੂੰ ਭੁਲਾ ਰਹੇ ਨੇ, ਪ੍ਰਕਾਸ਼ ਦੇ ਬਾਰੇ ਪਰਮਾਤਮਾ ਦੇ ਗੁਣ ਦੇ ਬਾਰੇ ਦੱਸ ਰਹੇ ਨੇ, ਪਰ ਜੀਵਾਤਮਾ ਦਾ ਇੱਕੋ ਸਵਾਲ ਹੈ, ਪ੍ਰਕਾਸ਼ ਕਿਆ ਚੀਜ਼ ਹੋਤੀ ਹੈ, ਅਵਾਜ਼ ਕਿਸ ਤੋਂ ਕਹਾ ਜਾਤਾ ਹੈ। ਯਾਨੀ ਅੱਜ ਤੱਕ ਅਸੀਂ ਉਸ ਅਨਾਮ ਤੋਂ, ਉਸ ਸ਼ਬਦ ਤੋਂ, ਉਸ ਪਰਮਾਤਮਾ ਦੀ ਆਵਾਜ਼ ਤੋਂ, ਜਿਸ ਨੂੰ ਹੱਥ ਦੀ ਆਵਾਜ਼ ਅਸੀਂ ਕਹਿੰਦੇ ਹਾਂ, ਉਸ ਤੋਂ ਅਸੀਂ ਬੇਦਖਲ ਕੀਤੇ ਗਏ। ਉਸ ਦਾ ਸਾਨੂੰ ਟਾਈਮ ਨਹੀਂ, ਉਸ ਦਾ ਸਾਨੂੰ ਗਿਆਨ ਨਹੀਂ, ਉਸ ਦੇ ਰਸਤੇ ਦਾ ਸਾਨੂੰ ਪਤਾ ਨਹੀਂ। ਉਸ ਦੀ ਵਜ੍ਹਾ ਇੱਕੋ ਹੀ ਆ ਕਿ ਮਨ ਦਾ ਧਰਮ, ਮਨ ਨੇ ਧਰਮ ਫੈਲਾ ਰੱਖਿਆ ਹੈ। ਉਹ ਜਦੋਂ ਇਹਨਾਂ ਬੇਟੀ ਦਿੱਤੀ ਜਾਂਦੀ ਹੈ ਉਸ ਜੀਵਾਤਮਾ ਨੂੰ ਪ੍ਰਯੋਗ ਕਰਨ ਵਾਸਤੇ, ਉਸ ਵੇਲੇ ਮਨ ਜੋ ਹੈ ਉਸ ਨੂੰ ਬੇਟੀ ਦੇ ਅੰਦਰ ਨਹੀਂ ਜਾਣ ਦਿੰਦਾ। ਗੁਰੂ ਦੇ ਹੁਕਮ ਦੇਵਤਾ ਜਿਹੜਾ ਅੰਦਰ ਆਓ ਇਸ ਲਬੋਰਟਰੀ ਦੇ, ਅਸੀਂ ਤੁਹਾਡਾ ਇੰਤਜ਼ਾਰ ਕਰ ਰਹੇ। ਬਾਕੀ ਦਾ ਸਾਰਾ ਕੰਮ ਸਟੂਡੈਂਟ ਦਾ ਹੈ, ਯਾਨੀ ਕਿ ਪ੍ਰਕਿਰਤੀ ਦਾ ਬਣਾਉਣਾ ਇਹ ਸਟੂਡੈਂਟ ਦਾ ਆਪਣਾ ਕੰਮ ਹੈ। ਪ੍ਰਕਿਰਤੀ ਦਾ ਲਗਾ ਰਸਤਾ ਸਟੂਡੈਂਟ ਇੱਕ ਜਨਮ ਵਿੱਚ ਪੈਰ ਕਰੇ, ਚਾਰ ਜਨਮਾਂ ਚ ਪੈਰ ਕਰੇ, ਕਰੋੜਾਂ ਜਿਗਰਾਂ ਚ ਪੈਰ ਕਰੇ, ਇਹ ਸਟੂਡੈਂਟ ਦੀ ਆਪਣੀ ਮੌਤ ਹੈ। ਇਸ ਦੇ ਵਿੱਚ ਕਿਸੇ ਵੀ ਤਰੀਕੇ ਦਾ, ਕਿਸੇ ਸਤਿਗੁਰ ਦਾ ਜਾਂ ਕਾਲ ਦਾ ਕੋਈ ਵੀ ਦਖਲ ਨਹੀਂ ਹੈ। ਸਤਿਗੁਰ ਦਾ ਕੰਮ ਹੈ ਜੀਵਾਤਮਾ ਨੂੰ ਜਿਤਾਉਣਾ, ਇਹ ਕਾਲ ਦਾ ਕੰਮ ਹੈ ਇਸ ਜੀਵਾਤਮਾ ਨੂੰ ਪਰਵਾ ਕੇ ਰੱਖਣਾ। ਦੋਨੋਂ ਹੀ ਆਪਣਾ ਕੰਮ ਕਰ ਰਹੇ ਨੇ। ਭਰਪੂਰ ਮਾਤਾ ਦੇਵੀ ਇਹ ਨਹੀਂ ਹੈ ਕਿ ਸਤਿਗੁਰਾਂ ਨੇ ਰਹਿਣਾ ਕਰੀ, ਉਹਨਾਂ ਦੀ ਰਹਿਣਾ ਕਰੀ ਅਕਾਲ ਰਹਿੰਦਾ ਹੈ, ਇਹ ਕਾਲ ਕਾਲ ਦੀ ਅਕਾਲ ਕਾਲ ਹੈ।